ਜਿਸ ਗੋਦ ਦੇ ਵਿੱਚ ਉਹ ਨਿੱਘ ਹੈ ਜੋ ਸੰਸਾਰ ਦੇ ਵਿੱਚੋਂ ਕਿਤੋਂ ਵੀ ਪ੍ਰਾਪਤ ਨਹੀਂ ਹੋ ਸਕਦਾ। ਗੁਰੂ ਨਾਨਕ ਦੇ 11ਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ। ਸਤਿਗੁਰੂ ਦੀ ਮਹਾਨ ਕਿਰਪਾ ਹੋਈ ਹੈ ਕਿ ਜੋ ਗੁਰਸਿੱਖਾਂ ਦਾ ਜੋੜ ਮੇਲਾ ਕਾਫੀ ਸਮੇਂ ਤੋਂ ਲਗਾਤਾਰ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਹੋ ਰਿਹਾ ਹੈ। ਸਤਿਗੁਰੂ ਬਖਸ਼ਿਸ਼ ਕਰਨ, ਗੁਰੂ ਦੀ ਮੱਤ ਪ੍ਰਾਪਤ ਕਰਨ ਵਾਸਤੇ ਜੋ ਸਤਿਗੁਰਾਂ ਦਾ ਹੁਕਮ ਹੈ, ਗੁਰ ਕੀ ਮੱਤ ਤੋਂ ਲੇਹ ਹੀ ਆਨੇ। ਗੁਰੂ ਦੀ ਮੱਤ ਦਾ ਅਰਥ ਹੈ ਸਿੱਖਿਆ। ਗੁਰੂ ਦੀ ਸਿੱਖਿਆ ਸਾਨੂੰ ਦੋ ਥਾਵਾਂ ਤੋਂ ਪ੍ਰਾਪਤ ਹੁੰਦੀ ਹੈ। ਸਿੱਖੀ ਨੂੰ ਸੁਰਜੀਤ ਰੱਖਣ ਵਾਸਤੇ, ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਦੋ ਸੋਮੇ ਹਨ। ਇੱਕ ਸੋਮਾ ਹੈ ਅੰਮ੍ਰਿਤ ਦਾ, ਸਤਿਗੁਰਾਂ ਦਾ ਪਾਵਨ ਇਤਿਹਾਸ, ਤੇ ਇੱਕ ਸੋਮਾ ਹੈ ਸਤਿਗੁਰਾਂ ਦੀ ਮੁਖਾਰਵਿੰਦ ਤੋਂ ਉਚਾਰਨ ਕੀਤੀ ਹੋਈ ਗੁਰਬਾਣੀ। ਇੱਕ ਸੋਮੇ ਦਾ ਅੰਮ੍ਰਿਤ ਜਲ ਇਤਨਾ ਨਿਰਮਲ ਹੈ ਜਿਸ ਦੇ ਵਿੱਚ ਕਦੇ ਵੀ ਕੋਈ ਰਲਾ ਨਹੀਂ ਹੋ ਸਕਦਾ, ਜਿਹਦੇ 'ਚ ਗੰਧਲਾਪਣ ਨਹੀਂ ਹੋ ਸਕਦਾ। ਇਹ ਸ਼ੁੱਧ ਖੁਰਾਕ ਗੁਰਸਿੱਖਾਂ ਦੀ ਰਹੇਗੀ। ਇਹ ਅੰਮ੍ਰਿਤ ਦਾ ਸੋਮਾ ਗੁਰਬਾਣੀ ਹੈ। ਦੂਸਰੇ ਸੋਮੇ ਦਾ ਜਲ ਇਹ ਕੁਝ ਗੰਧਲਾ ਵੀ ਹੋ ਚੁੱਕਾ ਹੈ, ਸੱਜੇ ਖੱਬੇ ਤੋਂ ਕੁਝ ਉਹਦੇ ਵਿੱਚ, ਜਿਵੇਂ ਗੰਗਾ ਗੰਗੋਤਰੀ ਤੋਂ ਚੱਲਦੀ ਹੈ, ਯਮੁਨਾ ਜਮਨੋਤਰੀ ਤੋਂ ਚੱਲਦੀ ਹੈ। ਜਿੱਥੋਂ ਗੰਗਾ ਸ਼ੁਰੂ ਹੁੰਦੀ ਹੈ ਗੰਗੋਤਰੀ, ਉਸ ਥਾਂ 'ਤੇ ਪਾਣੀ ਦੇ ਵਿੱਚ ਪੈਸਾ ਸੁੱਟ ਦਈਏ, ਉਹ ਵੀ ਪਿਆ ਨਜ਼ਰ ਆਉਂਦਾ ਕਿ ਉਹ ਸਾਹਮਣੇ ਪੈਸਾ ਪਿਆ, ਸ਼ੀਸ਼ੇ ਵਾਂਗੂ ਪਾਣੀ ਚਮਕਦਾ, ਇਤਨਾ ਨਿਰਮਲ ਹੈ। ਕਲਕੱਤੇ ਦੇ ਲਾਗੇ ਜਿੱਥੇ ਗੰਗਾ ਸਾਗਰ ਵਿੱਚ ਸਮਾਉਂਦੀ ਹੈ, ਜਿਹਨੂੰ ਗੰਗਾ ਸਾਗਰ ਕਹਿੰਦੇ ਹੈ, ਸਗੜ ਰਾਜੇ ਦੇ 60,000 ਪੁੱਤਰਾਂ ਦਾ ਉਧਾਰ ਕਰਨ ਵਾਸਤੇ ਭਗੀਰਥ ਨੇ ਗੰਗਾ ਨੂੰ ਲੈ ਕੇ ਆਉਂਦਾ, ਗੁਰਬਾਣੀ 'ਚ ਵੀ ਸਿੱਧ ਹੈ। ਉੱਥੇ ਜਾ ਕੇ ਗੰਗਾ ਦੇ ਵਿੱਚ ਇਤਨਾ ਪਾਣੀ, ਗੰਗਾ ਦਾ ਮੈਲਾ ਹੋ ਜਾਂਦਾ ਹੈ, ਜੇ ਹਾਥੀ ਡੁੱਬਿਆ ਹੋਵੇ ਤਾਂ ਵੀ ਪਤਾ ਨਹੀਂ ਚੱਲ ਸਕਦਾ ਕਿ ਹਾਥੀ ਡੁੱਬਿਆ ਹੋਵੇ। ਗੰਗਾ ਆਪਣੇ ਸਰੂਪ ਵਿੱਚ ਬੜੀ ਪਵਿੱਤਰ ਸੀ, ਸੱਜੇ ਖੱਬੇ ਤੋਂ ਗੰਦੇ ਨਾਲੇ ਉਹਦੇ 'ਚ ਪੈ ਗਏ, ਜਿਹਦੇ ਕਾਰਨ ਉਹਦੇ ਵਿੱਚ ਜਲ ਦੇ ਵਿੱਚ ਧੁੰਦਲਾਪਣ ਆ ਗਿਆ, ਮੈਲਾਪਣ ਆ ਗਿਆ ਹੈ। ਇਸੇ ਤਰ੍ਹਾਂ ਇਤਿਹਾਸ ਦੇ ਵਿੱਚ ਵਾਦ ਕਾਟ ਕਰਨ ਵਾਲਿਆਂ ਨੇ ਇਹ ਇਤਿਹਾਸ ਦੀ ਗੰਗਾ ਦੇ ਵਿੱਚ ਕੁਝ ਲੋਕਾਂ ਦੀ ਸੋਚ ਰਲੀ ਹੋਈ ਹੈ। ਸਤਿਗੁਰੂ ਕਿਰਪਾ ਕਰਨ ਇਹ ਜਲ ਤਾਂ ਥੋੜ੍ਹਾ ਜਿਹਾ ਨਿਤਾਰ ਕੇ ਪੀਣ ਵਾਲਾ ਹੈ, ਪਰ ਗੁਰਬਾਣੀ ਦਾ ਜਿਹੜਾ ਹੈ ਇਹ ਅੰਮ੍ਰਿਤ, ਜਿਹਦੇ ਵਿੱਚ ਰੰਚਕ ਮਾਤਰ ਵੀ ਕੋਈ ਰਲਾ ਨਹੀਂ ਕਰ ਸਕਦਾ। ਜੇ ਅਰਥਾਂ ਦੇ ਵਿੱਚ ਆਪਣੀ ਅਕਲ ਦੇ ਅਨੁਸਾਰ ਕੋਈ ਕਰੇਗਾ ਤਾਂ ਗੁਰੂ ਘਰ ਦਾ ਚੋਰ ਪਕੜਿਆ ਜਾਏਗਾ, ਸਿਧਾਂਤ ਉਲਟਾ ਕਰੇ। ਗੁਰੂ ਦੀ ਮੱਤ ਜਿਹੜੀ ਹੈ, ਗੁਰੂ ਦੀ ਜਿਹੜੀ ਸਿੱਖਿਆ ਹੈ, ਗੁਰ ਕੀ ਮੱਤ ਤੋਂ ਲੇਹ ਗਿਆਨੇ, ਗੁਰੂ ਦੀ ਮੱਤ ਸਾਨੂੰ ਦੋ ਥਾਵਾਂ 'ਤੇ ਮਿਲਣੀ ਹੈ, ਇਤਿਹਾਸ ਵਿੱਚੋਂ ਗੁਰੂ ਦਾ ਸੁਭਾਅ, ਗੁਰੂ ਦੀ ਕਰਨੀ, ਗੁਰੂ ਦੇ ਕਰਤੱਵ, ਜੋ ਚੋਜ ਕੀਤੇ ਉਹਨਾਂ ਦਾ ਪ੍ਰਭਾਵ ਸਾਡੇ ਮਨ 'ਤੇ ਪਏ। ਅਤੇ ਦੂਸਰਾ ਹੈ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤੀ ਅੰਮ੍ਰਿਤਮਈ ਬਾਣੀ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਦੀ ਮੱਤ ਤਾਂ ਲੈ ਹੋਏਗੀ ਜਦੋਂ ਆਪਣੀ ਮੱਤ ਦਾ ਤਿਆਗ ਕਰਾਂਗੇ। ਆਪਣੀ ਮੱਤ ਤਿਆਗਣੀ ਔਖੀ ਹੈ, ਇਸੇ ਲਈ ਗੁਰੂ ਦੀ ਮੱਤ ਗ੍ਰਹਿਣ ਕਰਨੀ ਔਖੀ ਹੈ, ਹੋਰ ਕੋਈ ਔਖਿਆ ਹੀ ਨਹੀਂ। ਇਹਦੇ 'ਚ ਸਿਰਫ ਆਪਣੀ ਮੱਤ ਤਿਆਗਣੀ, ਆਪਣਾ ਅਹੰਕਾਰ ਤਿਆਗਣਾ ਪੈਂਦਾ। ਹੋ ਸਭਨਾ ਕੀ ਰੇਣਕਾ, ਮਹਾਰਾਜ ਕਹਿੰਦੇ ਜੇ ਮੇਰੇ ਨੇੜੇ ਲੱਗਣਾ ਚਾਹੁੰਦਾ, ਮੇਰੇ ਕੋਲ ਆਉਣਾ ਚਾਹੁੰਦਾ, ਮੇਰੇ ਦਰਬਾਰ ਵਿੱਚ ਆਉਣਾ ਚਾਹੁੰਦਾ, ਤਾਂ ਫਿਰ ਸਾਰਿਆਂ ਦੀ ਚਰਨ ਧੂੜ ਹੋ ਕੇ ਆ, ਤੇਰੇ ਵਿੱਚ ਰੰਚਕ ਮਾਤਰ ਅਹੰਕਾਰ ਨਾ ਹੋਵੇ। ਗੁਰੂ ਕਿਰਪਾ ਕਰੇ, ਆਓ ਸਤਿਗੁਰਾਂ ਦੇ ਅੰਮ੍ਰਿਤ ਸੋਮੇ ਦਾ ਆਨੰਦ ਮੰਨਣਾ ਕਰੀਏ। ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਦੇ ਸਵਈਏ, ਜਿਸ ਪ੍ਰਕਾਰ ਅੰਮ੍ਰਿਤ ਵਚਨ ਕੱਲ੍ਹ ਸਹਾਰ ਭੱਟ ਦੇ ਕੱਲ੍ਹ ਚਾਰ ਸਵਈਆਂ ਅਤੇ ਕੱਲ੍ਹ ਸਹਾਰ ਦੇ ਸਵਈਏ ਸਮਾਪਤ ਹੋ ਗਏ। ਇਸ ਤੋਂ ਅੱਗੇ ਕੱਲ੍ਹ ਨਾਮੇ ਭੱਟ, ਉਹਦਾ ਹੀ ਦੂਸਰਾ ਸਾਥੀ ਭਰਾ ਗੁਰੂ ਅੰਗਦ ਸਾਹਿਬ ਦੀ, ਉਹ ਮਹਿਮਾ ਕਰਨ ਲੱਗੇ। ਇਸ ਤੋਂ ਅੱਗੇ ਜਿਸ ਪ੍ਰਕਾਰ ਪੰਜ ਸਵਈਏ ਕੱਲ੍ਹ ਨਾਮੇ ਭੱਟਦੇ ਆਉਣਗੇ, ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ, ਇੱਕ ਸਵਈਆ ਪਿੱਛੋਂ ਫਿਰ ਟੱਲ ਨਾਮੇ ਭੱਟਦਾ ਪਾਏਗਾ। ਅਤੇ ਹੁਣ ਕੱਲ੍ਹ ਨਾਮੇ ਭੱਟ ਗੁਰੂ ਅੰਗਦ ਸਾਹਿਬ ਦੀ ਮਹਿਮਾ ਕਰਨ ਵਾਸਤੇ ਉਤਸ਼ਾਹਿਤ ਹੋਇਆ। ਸੁਣਨਾ ਕਰੋ ਜੀ,
ਦ੍ਰਿਸ਼ਟ ਧਰਤ ਤੁਮ ਹਰਨ, ਦਹਨ ਅੱਗ ਪਾਪ ਪਰਨਾਸਨ।
ਇਹ ਭਾਈ ਤੁਮ ਪਾਠ ਨਹੀਂ ਹੈ, ਤੁਮ ਦਾ ਅਰਥ ਹੋਰ ਹੈ, ਤਮ ਦਾ ਅਰਥ ਹੋਰ ਹੈ। ਤਮ ਦਾ ਅਰਥ ਅੰਧਕਾਰ, ਤੁਮ ਦਾ ਅਰਥ ਤੁਸੀਂ। ਸਤਿਗੁਰੂ ਮਹਾਰਾਜ ਦੇ ਇਸ ਅਨੰਦ ਭਗਤ ਕੱਲ ਨਾਮੇ ਭੱਟ ਕਹਿੰਦਾ, ਦ੍ਰਿਸ਼ਟ ਧਰਤ ਹੈ ਗੁਰੂ ਅੰਗਦ ਸਾਹਿਬ, ਜਿਹਦੇ ਉੱਤੇ ਤੁਸੀਂ ਕਿਰਪਾ ਦ੍ਰਿਸ਼ਟੀ ਕਰਦੇ ਹੋ, ਅਤੇ ਉਸ ਦੀ ਹਾਲਤ ਕੈਸੀ ਹੋ ਜਾਂਦੀ ਹੈ, ਕੀ ਪ੍ਰਾਪਤ ਹੁੰਦਾ ਉਸਨੂੰ? ਜਿਨ ਕੋ ਨਦਰ, ਜਿਹਨੂੰ ਤੇਰੀ ਨਦਰ ਮਿਲ ਗਈ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਗੁਰੂ ਗੋਬਿੰਦ ਸਿੰਘ ਸਾਹਿਬ ਵਾਸਤੇ ਪਾਵਨ ਬਚਨ ਕਵੀਆਂ ਦੇ ਭਾਈ ਸਾਹਿਬ ਫਰਮਾਉਂਦੇ ਹੈ, ਪਲ ਵਿੱਚ ਕਰਕੇ ਨਦਰ ਮਿਹਰ ਦੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹਦੇ ਉੱਤੇ ਇੱਕ ਮਿਹਰ ਦੀ ਨਦਰ ਕਰਦੇ ਨੇ, ਇੱਕ ਪਲ ਵਿੱਚ ਬਖਸ਼ੇ ਖੁਸ਼ੀ ਖਜ਼ਾਨੇ, ਸ਼ਾਹਾਂ ਦੇ ਸਿਰ ਸ਼ਾਹ ਵਡੇਰੇ ਜੋ ਉਸ ਦੇ ਮਸਤਾ ਨੇ। ਸਤਿਗੁਰੂ ਤੇਰੀ ਨਦਰ ਦੇ ਅੰਦਰ, ਦ੍ਰਿਸ਼ਟੀ ਦੇ ਅੰਦਰ ਜਿਹਦੇ ਉੱਤੇ ਧਾਰਨ ਕਰ ਲਵੇ, ਦ੍ਰਿਸ਼ਟ ਧਰਤ ਤਮ ਹਰਨ, ਉਹਨਾਂ ਦੇ ਤਮ ਅੰਧਕਾਰ ਨੂੰ, ਹਰਨ ਦਾ ਅਰਥ ਹੈ ਨਾਸ ਕਰਨਾ। ਸਤਿਗੁਰੂ ਮਹਾਰਾਜ ਨੇ ਜੋ ਮਹਾਨ ਕਿਰਪਾ ਕੀਤੀ, ਦੱਖਣੀ ਓਮਕਾਰ ਦਾ ਪਾਠ ਕਰਦਿਆਂ ਜੇ ਸਿੱਖ ਦੇ ਕੋਲੋਂ ਗਲਤੀ ਹੋਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਲਿਹਾਜ਼ ਨਹੀਂ ਕੀਤੀ। ਦੇਖੋ ਅੱਜ ਘਟਨਾ ਕੀ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ। ਹੁਣ ਕੋਈ ਆਪਣੇ ਆਪ ਨੂੰ ਸਾਡੇ ਚੋਂ ਘੱਟ ਕਹਾਉਣ ਨੂੰ ਤਿਆਰ ਨਹੀਂ। ਗੁਰੂ ਨਾਨਕ ਦੀ ਦ੍ਰਿਸ਼ਟੀ ਕਿੱਥੇ ਗਈ ਸੀ? ਵਪਾਰੀ ਮਿਲਦਾ ਹੈ, ਵਪਾਰੀ ਨੂੰ ਰੋਕਿਆ, ਮਰਦਾਨਿਆਂ ਰੋਕ ਰੋਕਿਆ, ਵਪਾਰੀ ਨੂੰ ਕਿਹਾ ਮੇਰੇ ਗੁਰੂ ਦਾ ਹੁਕਮ ਹੈ, ਰੋਕਿਆ। ਫਿਰ ਸ਼ਾਇਦ ਕੋਈ ਸੌਦਾ ਲੈਣਾ ਹੋਵੇ, ਫਕੀਰਾ ਕੁਝ ਲੈਣਾ, ਮਹਾਰਾਜ ਕਹਿੰਦੇ ਨਹੀਂ। ਇਹ ਫਕੀਰ ਕੁਝ ਲੈਣ ਵਾਸਤੇ ਪੈਦਾ ਹੀ ਨਹੀਂ ਹੋਇਆ, ਇਹ ਤੇ ਦੇਣ ਵਾਸਤੇ ਹੀ ਪੈਦਾ ਹੋਇਆ, ਕੁਝ ਦੇਣਾ ਲੈਣਾ ਨਹੀਂ, ਹੈਰਾਨ ਹੋ। ਪਹਿਲਾ ਗਾਹਕ ਮਿਲਿਆ ਐਸਾ ਜਿਹੜਾ ਕਹਿੰਦੇ ਕੁਝ ਦੇਣਾ ਹੈ, ਜੋ ਮਿਲਦੇ ਉਹ ਕਹਿੰਦੇ ਸੀ ਲੈਣਾ ਹੈ। ਹੁਕਮ ਕਰੋ, ਕਹਿੰਦੇ ਗਠੜੀ ਖੋਲ, ਇਸ ਵਿੱਚ ਕੀ ਸੌਦਾ ਹੈ? ਕਹਿੰਦੇ ਰਹਿਣ ਦੇ। ਇਸ ਵਿੱਚ ਕੀ ਹੈ? ਤੱਕੜੀ ਤੇ ਵੱਟੇ ਹਨ, ਕਹਿੰਦੇ ਖੁਦ ਵੱਟੇ ਇੱਕ ਪਾਸੇ ਕਰਦੇ, ਤੱਕੜੀ ਇੱਕ ਪਾਸੇ ਕਰਦੇ, ਗੁਰੂ ਨਾਨਕ ਬਾਬੇ ਦੇ ਚੋਜ ਦੇਖੋ। ਕਹਿੰਦੇ ਇਹਨਾਂ ਵੱਟਿਆਂ ਦਾ ਪ੍ਰੀਚਾ ਦੇ, ਵਾਕਫੀਅਤ ਕਰਾ। ਓਕੇ ਜੀ, ਆ ਦੁਸਹਿਰਾ ਹੈ, ਦਸ ਸ਼ੇਰ ਦਾ ਵੱਟਾ, ਆਪਣ ਸ਼ੇਰੀ ਹੈ, ਆ ਦਸ਼ੇਰੀ ਹੈ, ਆ ਸ਼ੇਰ ਹੈ। ਮਹਾਰਾਜ ਕਹਿੰਦੇ ਦੁਸਹਿਰੇ ਨੂੰ ਵੀ ਇੱਕ ਪਾਸੇ ਰੱਖ ਦੇ, ਪਨਸੇਰੀ ਨੂੰ ਵੀ ਇੱਧਰ ਰੱਖ ਦੇ, ਦਸ਼ੇਰੀ ਵੀ ਇੱਕ ਪਾਸੇ ਰੱਖ ਦੇ, ਸ਼ੇਰ ਨੂੰ ਵੀ ਇੱਕ ਪਾਸੇ ਰੱਖ ਦੇ, ਇਹਦਾ ਨਾਂ ਕੀ ਹੈ? ਕਹਿਣ ਲੱਗਾ ਫਕੀਰ ਸਾਈਂ, ਇਹਦਾ ਨਾਮ ਪਾਈਆ ਹੈ। ਤੇਰਿਆਂ ਵੱਟਿਆਂ ਵਿੱਚ ਕੋਈ ਹੋਰ ਵੱਟਾ ਵੀ ਹੈ ਜਿਹੜਾ ਇਹ ਤੋਂ ਛੋਟਾ ਹੋਵੇ? ਕਹਿੰਦੇ ਜੀ ਨਹੀਂ, ਇਹਨਾਂ ਵੱਟਿਆਂ 'ਚ ਸਾਰਿਆਂ ਤੋਂ ਛੋਟਾ ਇਹ ਹੀ ਹੈ। ਮਹਾਰਾਜ ਕਹਿੰਦੇ ਵਾਹ, ਉਹਨੂੰ ਚੁੱਕਿਆ ਸਤਿਗੁਰਾਂ ਨੇ, ਆਪਣੇ ਮੁਬਾਰਕ ਹੱਥਾਂ ਵਿੱਚ ਲੈ ਲਿਆ, ਨੇਤਰ ਚੜ੍ਹ ਕੇ ਨਿਰੰਕਾਰ ਦੀ ਸਿਫਤ ਕਰਨ ਲੱਗੇ। ਭਾਈ ਸੰਤੋਖ ਸਿੰਘ ਲਿਖਦੇ ਹੈ, ਸਤਿਗੁਰ ਕਹੇ ਧੰਨ ਇਹੋ ਕਹੋ। ਗੁਰੂ ਨਾਨਕ ਕਹਿੰਦੇ ਪਾਈਆ ਤੂੰ ਧੰਨ ਹੈ। ਧੰਨ ਸ਼ਬਦ ਕਿਹਾ ਉਸ ਪਾਈਆ ਨੂੰ, ਦਸ ਸੇਰ ਦੇ ਵੱਟੇ ਨੂੰ ਨਹੀਂ ਕਿਹਾ, ਪੰਜ ਸੇਰ ਦੇ ਵੱਟੇ ਨੂੰ ਨਹੀਂ ਕਿਹਾ, ਦੋ ਸੇਰ ਦੇ, ਇੱਕ ਸੇਰ ਦੇ ਵੱਟੇ ਨੂੰ ਨਹੀਂ ਕਿਹਾ। ਸਤਿਗੁਰ ਕਹੇ ਧੰਨ ਇਹ ਪਾਓ, ਹੇ ਪਾਈਆ ਤੂੰ ਇਸ ਲਈ ਧੰਨ ਹੈ ਜਿਹਨੇ ਆਪਣਾ ਲਗ ਨਾਮ ਤਰਾਓ, ਜਿਹਨੇ ਆਪਣਾ ਨਾਮ ਸਾਰਿਆਂ ਤੋਂ ਛੋਟਾ ਤਰਾਇਆ ਹੈ। ਸੰਸਾਰ ਵਿੱਚ ਮੈਂ ਦੇਖਦਾ ਕੋਈ ਆਪਣੇ ਆਪ ਨੂੰ ਛੋਟਾ ਕਹਾਉਂਦਾ ਨਹੀਂ, ਬਟਿਆ ਤੂੰ ਛੋਟਾ ਕਹਾ ਰਿਹਾ, ਇਸ ਲਈ ਮੈਨੂੰ ਤੂੰ ਪਸੰਦ ਹੈ। ਇਹ ਸਾਡੇ ਲਈ ਸਿੱਖਿਆ ਸੀ, ਸਿੱਖੋ ਜਿਹੜਾ ਆਪਣੇ ਆਪ ਨੂੰ ਵੱਡਾ ਕਹਾਏਗਾ ਉਹ ਮੈਨੂੰ ਪ੍ਰਵਾਨ ਨਹੀਂ ਹੋਏਗਾ। ਬਟਿਆਂ ਦੀ ਕਹਾਣੀ ਤਾਂ ਹੈ ਨਹੀਂ ਸੀ, ਸਾਡੀ ਸੀ, ਸਾਡੇ ਵਿੱਚ ਹੋਮੇ ਕੱਢਣੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੁਕਮ ਦਿੱਤਾ, ਸਿੱਖਾ ਆਹ ਜਿਹੜਾ ਸਿੱਖ ਦੱਖਣੀ ਓਂਕਾਰ ਦਾ ਪਾਠ ਕਰਦਾ ਜਾ ਕੇ ਇਹਦੇ ਮਾਰ ਚ ਪੈਣਾ। ਮਾਰਨ ਵਾਸਤੇ ਤਾਂ ਅਸੀਂ ਬਹੁਤ ਤੇਜ਼ ਹਾਂ, ਜਿੱਥੇ ਕਿਤੇ ਗੱਲ ਬਚਾਉਣ ਦੀ ਆ ਜਾਏ ਉੱਥੇ ਭਾਵੇਂ ਚਾਲ ਮੱਧਮ ਹੋ ਜਾਏ। ਗੁਰੂ ਦਾ ਹੁਕਮ ਮੰਨਿਆ ਜਾ ਕੇ ਚਪੇੜਾ ਮਾਰ ਦਿੱਤੀ। ਸਿੱਖਾਂ ਦੇ ਸੁਭਾਅ ਦੇਖੋ ਕੈਸੇ ਹੁੰਦੇ ਸੀ, ਚਪੇੜਾ ਖਾ ਕੇ ਚਪੇੜਾ ਮਾਰਨ ਵਾਲੇ ਨੂੰ ਪੁੱਛੇ ਹੀ ਨਹੀਂ ਕਿਉਂ ਮਾਰੀਏ, ਬਾਣੀ ਪੜ੍ਹੀਏ, ਹੈਰਾਨੀ ਜ਼ਰੂਰ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਸੱਜਿਆ, ਹਾਜ਼ਰ ਹੋ ਕੇ ਕਹਿਣ ਲੱਗਾ, ਮਹਾਰਾਜ ਮੈਂ ਸੁਣਿਆ ਗਿਆਨੀ ਸਿੰਘਾਂ ਤੋਂ ਕਿ ਤੁਹਾਡੀ ਬਾਣੀ ਜਮਾਂ ਦੀਆਂ ਮਾਰਾਂ ਤੋਂ ਬਚਾਉਂਦੀ ਹੈ, ਇਸ ਲਈ ਕਹਿੰਦੇ ਹੋ ਕਿ ਬਾਣੀ ਪੜ੍ਹਿਆ ਕਰੋ, ਆਗ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਕਾਵੋ ਸੱਚੀ ਬਾਣੀ। ਮਹਾਰਾਜ ਕਹਿੰਦੇ ਹਾਂ ਸਿੱਖ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਹਿੰਦਾ ਫਿਰ ਗਾਹਾਂ ਵਾਲੀ ਜਮਾਂ ਦੀ ਮਾਰ ਤਾਂ ਕਿਹਨੇ ਦੇਖਣੀ ਹੈ, ਮੈਨੂੰ ਤਾਂ ਬਾਣੀ ਪੜ੍ਹਨ ਨੂੰ ਇੱਥੇ ਮਾਰ ਪਏਗੀ ਅੱਜ। ਜੇ ਬਾਣੀ ਨੇ ਇੱਥੇ ਰੱਖਿਆ ਨਹੀਂ ਕੀਤੀ ਫਿਰ ਅੱਗੇ ਰੱਖਿਆ ਹੋਏਗੀ। ਮਹਾਰਾਜ ਕਹਿੰਦੇ ਸਿੱਖਾ ਗਲਤੀ ਕਰਕੇ ਹੋਰ ਵੱਡੀ ਗਲਤੀ ਨਾ ਕਰ, ਇੱਕ ਗਲਤੀ ਤਾਂ ਕਰ ਬੈਠਾ। ਕਹਿਣ ਲੱਗਾ ਮਹਾਰਾਜ ਮੈਂ ਸਮਝਿਆ ਨਹੀਂ ਕੀ ਹੋਇਆ। ਕਹਿੰਦੇ ਜੀ ਫਲਾਣੇ ਸਿੱਖ ਨੇ ਮੇਰੇ ਚਪੇੜ ਮਾਰ ਦਿੱਤੀ। ਮਹਾਰਾਜ ਕਹਿੰਦੇ ਮੈਂ ਕਿਹਾ ਸੀ ਚਪੇੜ ਮਾਰਨ ਨੂੰ, ਮੈਂ ਕਿਹਾ ਸੀ ਮੇਰੇ ਹੁਕਮ 'ਚ ਮਾਰੀ, ਸਜ਼ਾ ਤੈਨੂੰ ਛੋਟੀ ਦਿੱਤੀ ਹੈ ਵੱਡੀ ਨਹੀਂ, ਤੈਨੂੰ ਤੇ ਕੇਵਲ ਚਪੇੜ ਵੱਜੀ ਹੈ, ਤੂੰ ਮੇਰਾ ਅੰਗ ਹੀ ਤੋੜ ਕੇ ਰੱਖ ਦਿੱਤਾ ਜਿਹਦੀਆਂ ਦਰਦਾਂ ਹੁਣ ਤੀ ਹੋ ਰਹੀਆਂ, ਮੇਰਾ ਅੰਗ ਤੋੜ ਦਿੱਤਾ ਤੂੰ। ਮਹਾਰਾਜ ਸਿੱਖ ਦੀ ਇਹ ਹਿੰਮਤ ਗੁਰੂ ਦਾ ਅੰਗ ਤੋੜ ਦੇ, ਮੈਂ ਮਹਾਰਾਜ ਇਹ ਗੱਲ ਨਹੀਂ ਸਮਝਿਆ। ਕਹਿੰਦੇ ਤੂੰ ਪਾਠ ਕਰਦਾ ਕਹਿ ਰਿਹਾ ਸੀ ਕਰਤੇ ਕੀ ਮਿਤ ਕਰਤਾ ਜਾਣੇ ਕੀ ਜਾਣੇ ਗੁਰਸੂਰਾ, ਪਾਠ ਹੈ ਉੱਥੇ ਕਹਿ। ਭਾਈ ਦਇਆ ਸਿੰਘ ਕੋਲ ਖੜੇ ਸਨ, ਭਾਈ ਦਇਆ ਸਿੰਘ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਇਹ ਗਲਤੀ ਇਕੱਲੇ ਇਸ ਸਿੱਖ ਤੋਂ ਥੋੜੀ ਹੋ ਰਹੀ ਹੈ, ਇਹ ਤਾਂ ਸਾਡੇ ਸਾਰਿਆਂ ਕੋਲ ਆਉਂਦੀ ਹੈ। ਹੁਣ ਇਹ ਗਲਤੀ ਨੂੰ ਦੂਰ ਕਰਨ ਵਾਸਤੇ ਤੁਸੀਂ ਕਿਰਪਾ ਕਰੋ, ਗਲਤੀ ਇਸ ਲਈ ਹੋ ਗਈ ਸਿੱਖ ਤੋਂ, ਇਹ ਅਰਥ ਨਹੀਂ ਸੀ ਜਾਣਦਾ, ਕੇ ਤੇ ਕੈ ਦੇ ਅਰਥ ਨੂੰ ਜਾਣਦਾ ਹੁੰਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਕੀ ਚਾਹੁੰਦਾ? ਕਹਿੰਦੇ ਜੀ ਮੈਂ ਚਾਹੁੰਦਾ ਗੁਰਬਾਣੀ ਦੇ ਇਕੱਲੇ ਇਕੱਲੇ ਅੱਖਰ ਦਾ ਅਰਥ ਆਪਣੀ ਰਸਨਾ ਤੋਂ ਉਚਾਰੋ ਤੇ ਖਾਲਸਾ ਸਰਵਣ ਕਰੇ ਤੇ ਅਸੀਂ ਬਾਣੀ ਸੁੱਧ ਪੜ੍ਹਨ ਲੱਗ ਜਾਈਏ। ਮਹਾਰਾਜ ਕਹਿਣ ਲੱਗੇ ਚੰਗਾ, ਅਜੇ ਅਕਾਲ ਪੁਰਖ ਦਾ ਹੁਕਮ ਜੰਗਾ ਜੁਦਾਂ ਦਾ ਹੈ, ਵਿਹਲੇ ਹੋ ਕੇ ਸਤਿਗੁਰਾਂ ਨੇ ਦਮਦਮਾ ਸਾਹਿਬ ਪ੍ਰਗਟ, ਇਹ ਹੈ ਹਮਾਰੀ ਕਲਸੀ, ਪੜਾ ਇਹਨਾਂ ਢੋਲ ਮਤਰਾ ਸੀ। ਨੌ ਮਹੀਨੇ ਨੌ ਦਿਨ ਨੌ ਘੜੀਆਂ ਇਸ ਕਾਰਜ ਵਿੱਚ ਲੱਗੇ ਰਹੇ, ਸਤਿਗੁਰੂ ਆਪਣੇ ਖਾਲਸੇ ਦੀ ਬਖਸ਼ਿਸ਼ ਕੀਤੀ ਔਰ ਨਾਲ ਹੀ ਦਰਸਾ ਦਿੱਤਾ ਇੱਕ ਸਿੱਖ ਨੇ ਕਿਤੇ ਡੱਕਾ ਰੱਖ ਦਿੱਤਾ ਸੀ ਪੋਥੀ ਦੇ ਵਿੱਚ, ਡੱਕਾ ਨਿਸ਼ਾਨੀ ਵਜੋਂ ਸਤਿਗੁਰਾਂ ਦੇ ਅੱਖਾਂ 'ਚ ਪਾਣੀ ਆ ਰਿਹਾ, ਬਾਰ ਬਾਰ ਅੱਖ ਚੱਲ ਰਹੀ। ਮਹਾਰਾਜ ਕੀ ਗੱਲ ਹੋ ਗਈ, ਅੱਖ 'ਚੋਂ ਪਾਣੀ ਵਗ ਰਿਹਾ, ਕਹਿੰਦੇ ਮੇਰੇ ਇਸ ਰੂਪ ਵਿੱਚ ਸਿੱਖ ਨੇ ਡੱਕਾ ਰੱਖ ਦਿੱਤਾ, ਚੁਭ ਰਿਹਾ ਹੈ ਅੱਖ ਵਿੱਚ। ਪੋਥੀ ਚੋਂ ਡੱਕਾ ਕੱਢਿਆ, ਸਤਿਗੁਰਾਂ ਦੀ ਅੱਖ ਠੀਕ ਹੋ ਗਈ। ਸਤਿਗੁਰਾਂ ਨੇ ਕਿਹਾ ਕਿ ਪੋਥੀ ਤੇ ਕਦੇ ਵੀ ਕਲਮ ਨਹੀਂ ਚੁੱਕਣੀ। ਕਈ ਮਨਮਤ ਦੇ ਨਾਲ ਅਜਿਹਾ ਕਰ ਬੈਠਦੇ ਹੈ, ਅਣਜਾਣਪਣੇ 'ਚ ਹੋ ਜਾਵੇ, ਸੁਧਾਰ ਲੈਣਾ ਚਾਹੀਦਾ, ਇਹਦੇ 'ਤੇ ਵਿਸਰਾਮ ਨਹੀਂ ਲਾ ਸਕਦੇ। ਕੁਛ ਇੱਥੇ ਵਿਸਰਾਮ ਲੱਗੇ ਹੋਏ ਸਨ, ਨਿਗਾਹ ਪੈ ਰਹੇ, ਮਨਮਤ ਹੈ, ਗੁਰਮਤ ਨੂੰ ਧਾਰਨ ਕਰਨਾ ਹੈ। ਸੁਭਾਵਿਕ ਗਲਤੀ ਹੋ ਜਾਏ ਉਹਨੂੰ ਗੁਰੂ ਬਖਸ਼ ਦਿੰਦਾ ਹੈ, ਜੇ ਜਾਣ ਕੇ ਕਰਾਂਗੇ ਕਦੇ ਨਹੀਂ ਬਖਸ਼ੇ ਜਾਵਾਂਗੇ। ਗੁਰੂ ਗ੍ਰੰਥ ਸਾਹਿਬ 'ਤੇ ਕਦੇ ਅਸੀਂ ਕਲਮ ਨਹੀਂ ਚੁੱਕ ਸਕਦੇ। ਗੁਰੂ ਅਰਜਨ ਸਾਹਿਬ 'ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚੁੱਕੀ ਹੋਈ ਕਲਮ ਜਿਹੜੀ ਹੈ, ਇਹ ਕੋਈ ਹੋਰ ਸਿੱਖ ਨਹੀਂ ਚੁੱਕ ਸਕਦਾ। ਬਥੇਰੇ ਮਨਮਤੀ ਲੋਕ ਸਿਹਾਰੀਆਂ ਬਿਹਾਰੀਆਂ ਬਦਲਣ ਵਾਸਤੇ ਬੜੇ ਯਤਨਸ਼ੀਲ ਹੋਏ ਨੇ ਜੀ, ਇੱਥੇ ਸਿਹਾਰੀ ਘੱਟ ਹੈ, ਇੱਥੇ ਬਿਹਾਰੀ ਘੱਟ ਹੈ, ਅਖੇ ਬਾਣੀ ਨੂੰ ਸ਼ੁੱਧ ਕਰਨਾ। ਦੇਖੋ ਮਤ ਮਾਰੀ ਗਈ ਇਹਨਾਂ ਲੋਕਾਂ ਨੂੰ, ਸ਼ੁੱਧ ਕਰੋ ਆਪਣੇ ਆਪ ਨੂੰ। ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੱਖਰ ਅੱਖਰ 'ਤੇ ਐਸੀ ਭਾਵਨਾ ਹੋਵੇ ਵੀ ਰੋਮ ਰੋਮ ਗੁਰੂ ਸਾਹਿਬ ਦਾ ਹੈ, ਅੱਖਰ ਅੱਖਰ ਗੁਰੂ ਸਾਹਿਬ ਦਾ ਸਰੂਪ ਹੈ, ਕਿ ਸਿੱਖ ਦੀ ਕਿਵੇਂ ਹਿੰਮਤ ਪੈ ਜਾਊਗੀ ਇਹ ਡੱਕੇ ਧਰਮ ਦੀ, ਕਿਵੇਂ ਪੈ ਜਾਊਗੀ ਕਲਮ ਚੁੱਕਣ ਦੀ। ਜੇ ਗੁਰੂ ਨੂੰ ਸਮਝੂਗਾ ਅਣਜਾਣ, ਗੁਰੂ ਨੂੰ ਸਮਝੂਗਾ ਪੋਥੀ, ਗੁਰੂ ਨੂੰ ਇੱਕ ਇਹ ਸਮਝੂਗੀ ਗੁਰੂ ਦੀ ਪੋਥੀ ਹੈ ਬਸ, ਪ੍ਰਗਟ ਗੁਰਾਂ ਦੀ ਦੇਹ ਦਾ ਸਿਰਫ ਪਾਠ ਜ਼ਬਾਨ ਵਿੱਚ ਪਏਗਾ, ਫਿਰ ਕੁਛ ਵੀ ਕਰ ਸਕਦਾ। ਸੰਥਿਆ ਕਰਨ ਲੱਗਿਆਂ ਇੱਕ ਸਿੰਘ ਨੇ ਐਸਾ ਮਾਰ ਲਿਆ ਹੱਲਾ, ਕਿਤੇ ਉਹਨੇ ਕਿਹਾ ਵੀ ਵਿਸਰਾਮ ਯਾਦ ਨਹੀਂ ਰਹਿੰਦੇ, ਵੀ ਪੱਕਾ ਹੀ ਕੰਮ ਕਰਦੀ ਹੈ ਪੋਥੀ 'ਚ। ਮਹਾਂਪੁਰਸ਼ਾਂ ਦੇ ਪੈ ਗਏ, ਮਹਾਂਪੁਰਸ਼ਾਂ ਨੇ ਕਰ ਲਿਆ ਖੜਾ, ਕਹਿੰਦੇ ਖੜਾ ਹੋਵੇ ਆ ਕੀ ਕੀਤਾ, ਤੇਰੀ ਹਿੰਮਤ ਗੁਰਬਾਣੀ ਦੀ ਪੋਥੀ 'ਤੇ ਤੇਰੀ ਹਿੰਮਤ ਪੈ ਗਈ, ਅਤੇ ਤੇਰੇ ਮੂੰਹ ਨੂੰ ਸ਼ਾਹੀ ਲਾ ਦੇ, ਤੇਰਾ ਮੂੰਹ ਕਾਲਾ ਕਰ ਦੇ, ਸਹਿਨ ਕਰ ਲਏਗਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਸ ਕਰਕੇ ਭਾਈ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਇੰਨਾ ਆਦਰ ਕਰਨਾ, ਕਥਾ ਸੁਣੀ ਦਾ ਇਹੀ ਲਾਭ ਹੋਏਗਾ ਜੇ ਆਪਾਂ ਗੁਰਬਾਣੀ ਦਾ ਸਹੀ ਰੂਪ ਵਿੱਚ ਸਤਿਕਾਰ ਕਰਨਾ ਸਿੱਖ ਲਏ। ਘਰਾਂ ਵਿੱਚ ਗੋਤੀਆਂ ਪੋਥੀਆਂ ਹਨ, ਗੁਟਕੇ ਹਨ, ਉਹਨਾਂ ਨੂੰ ਰੁਮਾਲ ਤੋਂ ਬਿਨਾਂ ਰੱਖਣਾ ਮਨਮਤ ਹੈ, ਨੰਗੇ ਸਿਰ ਗੁਟਕਾ ਹੱਥ ਵਿੱਚ ਲੈ ਲੈਣਾ ਮਨਮਤ ਹੈ, ਸੁੱਚੇ ਹੱਥ ਲਾਉਣੇ, ਅਤੇ ਜਿਹੜੇ ਹੱਥ ਜੂਠੇ ਗੁਰਬਾਣੀ ਲਾਉਣੇ, ਭਾਈ ਬਹੁਤ ਵੱਡੀ ਗੱਲ। ਗੁਰੂ ਸਾਹਿਬ ਦਾ ਸਰੂਪ ਹੈ, ਜਿਵੇਂ ਇੱਥੇ ਪੈਰ ਧੋ ਕੇ ਅੰਦਰ ਆਉਂਦੇ ਹਾਂ, ਠੀਕ ਹੈ ਵੀ ਗੁਟਕੇ ਪੋਥੀਆਂ ਵਾਸਤੇ ਚਾਨਣ ਦੀ ਮਰਿਆਦਾ ਨਹੀਂ, ਚੋਰ ਨਹੀਂ, ਇਹ ਨਾ ਕਰ ਹੋਵੇ ਤਾਂ ਇਹ ਮਰਿਆਦਾ ਤੋਂ ਬਾਹਰ ਨਹੀਂ ਜਾਂਦੀ, ਪਰ ਜਿੱਥੇ ਤੱਕ ਹੋਵੇ ਗੁਰਬਾਣੀ ਦਾ ਸਵਗਤ, ਜਿਨ ਪੈ ਅਦਵਲਾ ਬਾਣੀ ਤਾਰਾ, ਜਾਣਾ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਕਹਿੰਦੇ ਜਿਹਨੂੰ ਬਾਣੀ ਦਾ ਪੈ ਨਹੀਂ, ਮੇਰਾ ਸਿੱਖ ਹੀ ਨਹੀਂ ਹੈ। ਲਿਖਾਈ ਕਹਾਈ ਜਾਵੇ ਸਿੱਖ ਲੋਕਾਂ ਤੋਂ, ਮੈਂ ਹਾਂ ਤੁਸੀਂ ਹਾਂ ਕੋਈ ਵੀ ਹੋ ਸਕਦਾ, ਸਾਡੇ 'ਚ ਪੈ ਗੁਰਬਾਣੀ ਦਾ ਅਦ, ਜੋ ਗੁਰਬਾਣੀ ਕਹਿ ਰਹੀ ਹੈ ਉਹਦੇ ਅਨੁਸਾਰ ਆਪਣਾ ਜੀਵਨ ਗੁਰੂ ਪਿਆ ਰਹੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦ੍ਰਿਸ਼ਟ ਧਰਤ ਤਮ ਹਰਨ, ਦ੍ਰਿਸ਼ਟੀ ਜਿਹਦੇ ਵੱਲ ਹੋ ਜਾਏ ਉਹਦਾ ਤਮ ਅੰਧਕਾਰ, ਹਰਨ ਦਾ ਅਰਥ ਹੈ ਹਰ ਲੈਣਾ, ਨਾਸ਼ ਕਰ ਦੇਣਾ, ਉਹਦਾ ਤੁਸੀਂ ਤਮ ਅੰਧਕਾਰ ਨਾਸ਼ ਕਰ ਦਿੰਦੇ ਹੋ। ਹੇ ਸਤਿਗੁਰੂ, ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪਰਨਾਸਨ। ਤੇ ਵਿਦਵਾਨ ਕਹਿੰਦੇ ਇੱਕ ਪਦ ਦੋ ਵਾਰੀ ਆ ਜਾਏ ਤਾਂ ਅਤਿ ਵਿਆਪਤੀ ਦੋਸ਼ ਆ ਜਾਂਦਾ ਹੈ। ਗੁਰਬਾਣੀ ਦੇ ਵਿੱਚ ਅੱਠ ਅੱਠ ਵਾਰੀ ਇੱਕ ਸ਼ਬਦ ਆਇਆ, ਪਰ ਅਤਿ ਵਿਆਪਤੀ ਦੋਸ਼ ਨਹੀਂ ਪੈਣ ਦਿੱਤਾ ਮਹਾਰਾਜ ਨੇ। ਅੱਠ ਵਾਰੀ ਇੱਕੋ ਸ਼ਬਦ, ਹਰ ਸ਼ਬਦ ਅੱਠ ਅੱਠ ਵਾਰ, ਕਿਉਂਕਿ ਹਰ ਪਦ ਦਾ ਅਰਥ ਬਦਲ ਗਿਆ। ਜਦੋਂ ਪਦ ਦਾ ਅਰਥ ਬਦਲ ਜਾਏ ਫਿਰ ਉਹਦੇ 'ਚ ਅਤਿ ਵਿਆਪਤੀ ਦੋਸ਼ ਨਹੀਂ ਪੈਂਦਾ ਹੈ। ਵਿਦਵਾਨਾਂ ਨੇ ਦੋਸ਼ ਮੰਨਿਆ, ਅਸੰਭਵ ਦੋਸ਼ ਹੈ, ਅਵਿਆਪਤੀ ਦੋਸ਼ ਹੈ, ਅਤਿ ਵਿਆਪਤੀ ਦੋਸ਼ ਹੈ, ਇਹ ਤਿੰਨ ਤਰ੍ਹਾਂ ਦੇ ਦੋਸ਼ ਹਨ। ਸੋ ਇਸ ਕਰਕੇ ਦੋ ਵਾਰੀ ਇਹੀ ਪਦ ਆਇਆ ਹੈ। ਅੱਗ ਵੀ ਪਾਪਾਂ ਦਾ ਨਾਮ ਹੈ ਅਤੇ ਪਾਪ ਵੀ ਪਾਪਾਂ ਦਾ ਨਾਮ ਹੈ, ਇਸ ਕਰਕੇ ਇਹਦਾ ਅਰਥ ਬਣਦਾ ਸਾਧ ਸਿੰਘ ਜੀ ਕਿ ਸਤਿਗੁਰੂ ਜਿਹਦੇ ਵੱਲ ਦ੍ਰਿਸ਼ਟੀ ਕਰਦੇ ਹੋ, ਅੰਧਕਾਰ ਦੂਰ ਕਰ ਦਿੰਦੇ ਹੋ, ਅੱਗ ਪਾਪ ਜਿਹੜੇ ਦਹਿਨ, ਜਿਹੜੇ ਹਿਰਦੇ ਨੂੰ ਦਗਧ ਕਰਦੇ ਆ, ਫੂਕਦੇ ਆ, ਸਾੜਦੇ ਜਿਹੜੇ ਪਾਪ, ਅਤੇ ਉਹਨਾਂ ਪਾਪਾਂ ਨੂੰ ਪਰ ਵਿਸ਼ੇਸ਼ ਕਰਕੇ ਪਾਪ ਪਰ ਨਾਸਨ, ਉਹਨਾਂ ਪਾਪਾਂ ਨੂੰ ਪਰ ਵਿਸ਼ੇਸ਼ ਕਰਕੇ ਨਾਸ਼ ਕਰਦੇ ਹੋ। ਦੂਸਰਾ ਭਾਵ ਮਹਾਂਪੁਰਸ਼ਾਂ ਨੇ ਇਹ ਵੀ ਅਰਥ ਕੀਤਾ ਹੈ ਕਿ ਹੇ ਪਰਮੇਸ਼ਰ ਸਰੂਪ ਗੁਰੂ ਅੰਗਦ ਸਾਹਿਬ, ਤੁਸੀਂ ਵੱਡੇ ਵੱਡੇ ਅੱਗ ਪਾਪਾਂ ਨੂੰ ਦਹਿਨ ਦਗਧ ਕਰ ਦਿੰਦੇ ਹੋ, ਨਾਸ਼ ਕਰ ਦਿੰਦੇ ਹੋ, ਅਤੇ ਸੱਚੇ ਪਾਤਸ਼ਾਹ ਤੁਸੀਂ ਛੋਟੇ ਪਾਪਾਂ ਨੂੰ ਵੀ ਪਰ ਵਿਸ਼ੇਸ਼ ਕਰਕੇ ਨਾਸ਼ ਕਰਦੇ ਹੋ। ਦੋਨੇ ਤਰ੍ਹਾਂ ਦੀ ਲਵੰਤਨਾ ਹੈ। ਅੱਗੇ ਪ੍ਰਮਾਣ ਕਰਦੇ ਹਨ ਜੀ,
ਸਾਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਵਿਨਾਸ਼ਰ।
ਹੇ ਸਤਿਗੁਰੂ, ਤੁਸੀਂ ਸੂਰਮੇ ਹੋ ਤੇ ਸੂਰਮਾ ਕਿਸ ਤਰ੍ਹਾਂ ਹੈ? ਤੁਸੀਂ ਐਸੇ ਸੂਰਮੇ ਹੋ, ਸੂਰ ਵੀਰ ਬਚਨ ਕੇ ਬਲੀ, ਤੁਹਾਡਾ ਬਚਨ ਪ੍ਰਫੁੱਲਤ ਹੁੰਦਾ ਹੈ, ਜੋ ਕਹਿ ਦਿੰਦੇ ਹੋ ਉਹ ਬਚਨ ਪੂਰਾ ਹੋ ਜਾਂਦਾ ਹੈ। ਤੁਹਾਡੇ ਬਚਨਾਂ ਵਿੱਚ ਕਰਮ ਖੰਡ ਕੀ ਬਾਣੀ ਜ਼ੋਰ ਤਾਕਤ ਵਾਲੀ ਹੈ, ਜੋ ਕਹਿ ਦਿੰਦੇ ਉਹੀ ਹੁੰਦਾ ਹੈ। ਦੂਸਰਾ ਭਾਵ ਇਸ ਦਾ ਕਿ ਸਤਿਗੁਰੂ ਸ਼ਬਦ ਸੂਰ, ਸੂਰ ਦਾ ਅਰਥ ਸੂਰਜ, ਸੂਰਜ ਦੇ ਵਿੱਚ ਚਾਨਣਾ ਹੈ। ਤੁਸੀਂ ਮਹਾਰਾਜ ਸ਼ਬਦਾਂ ਦਾ ਸੂਰਜ ਹੋ, ਤੁਸੀਂ ਬਾਣੀ ਦਾ ਸੂਰਜ ਹੋ, ਬਾਣੀ ਦਾ ਚਾਨਣਾ ਹੋ। ਤੁਹਾਡੇ ਸ਼ਬਦਾਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੈ, ਜਿਵੇਂ ਸੂਰਜ ਵਿੱਚੋਂ ਕਿਰਨਾਂ ਨਿਕਲਦੀਆਂ ਹਨ, ਤੁਹਾਡੇ ਸ਼ਬਦਾਂ 'ਚ ਉਪਦੇਸ਼ ਦੀਆਂ ਕਿਰਨਾਂ ਨਿਕਲਦੀਆਂ ਹਨ। ਸ਼ਬਦ ਸੂਰ ਬਲਵੰਤ, ਬਲਵੰਤ ਹੈ ਬਲ ਵਾਲਾ, ਜਿਵੇਂ ਸੂਰਜ ਦੇ ਵਿੱਚ ਬਲ ਹੈ, ਉਹ ਅੰਧਕਾਰ ਨੂੰ ਛੱਡਦਾ ਨਹੀਂ। ਅੰਧਕਾਰ ਮੂਹਰੇ ਮੂਹਰੇ ਦੌੜਦਾ ਹੈ, ਸੂਰਜ ਦਾ ਚਾਨਣਾ ਉਹਦਾ ਪਿੱਛਾ ਕਰਦਾ ਹੈ। ਬਲ ਵਾਲਾ ਬੰਦਾ ਜਿਹਦੇ ਵਿੱਚ ਤਾਕਤ ਹੈ, ਉਹ ਡਰ ਪੈਦਾ ਕਰ ਦਿੰਦਾ ਹੈ। ਜਿਹਦੇ 'ਚ ਬਲ ਨਹੀਂ ਉਹ ਮੂਹਰੇ ਦੌੜਦਾ, ਅੰਧਕਾਰ ਦੌੜ ਰਿਹਾ। ਇਸ ਵਾਸਤੇ ਤੁਸੀਂ ਵੀ ਗਿਆਨ ਦੇ ਸੂਰਜ ਹੋ, ਤੁਹਾਡੇ 'ਚ ਬਲ ਹੈ, ਤੇ ਅਗਿਆਨਤਾ ਦੇ ਅੰਧਕਾਰ ਵਿੱਚ ਕੁਝ ਚੋਰ ਚਿੰਬੜਦੇ ਹੈ ਲੋਕਾਂ ਨੂੰ, ਉਹਨਾਂ ਦੋ ਚੋਰਾਂ ਦਾ ਤਾਂ ਬਹੁਤ ਹੀ ਖਤਰਾ ਪਿਆ ਹੋਇਆ, ਨਾਸ਼ ਕਰ ਦਿੰਦੇ ਨੇ ਸਰੀਰ ਨੂੰ। ਕਾਮ ਕ੍ਰੋਧ ਕਾਇਆਂ ਤੋਂ ਗੱਲ ਹੈ, ਜੋ ਕੰਚਨ ਸੁਹਾਗਾ ਢਾਲਦਾ ਐਂ ਢਾਲ ਦਿੰਦੇ ਹੈ। ਇਹ ਚੋਰਾਂ ਦਾ ਦਾਅ ਕਿੱਥੇ ਲੱਗਦਾ? ਜਦੋਂ ਚੋਰ ਨੇ ਚੋਰੀ ਕਰਨੀ ਹੋਵੇ, ਦੁਨੀਆ ਘਰਾਂ ਦੇ ਪੂਰੇ ਲਾਈਟਾਂ ਲਾਉਂਦੀ ਹੈ, ਗਲੀਆਂ ਮਹੱਲਿਆਂ 'ਚ ਚਾਨਣਾ ਕਰਦੀ ਹੈ, ਅਤੇ ਚੋਰ ਨੂੰ ਮੁਸੀਬਤ ਹੈ ਚਾਨਣਾ। ਚੋਰੀ ਕਰਨ ਤੋਂ ਪਹਿਲਾਂ ਲਾਈਟ ਕੱਟ ਗਏ, ਕਿਉਂਕਿ ਚੋਰੀ ਕਰਨ ਤੋਂ ਬਾਅਦ ਦੌੜਨਾ ਅੰਧਕਾਰ ਵਿੱਚ ਹੈ ਉਸਨੇ। ਇਸ ਕਰਕੇ ਉੱਲੂ ਨੂੰ, ਚਮਗਿੱਦੜਾਂ ਨੂੰ, ਚੋਰਾਂ ਨੂੰ ਚਾਨਣਾ ਰਾਸ ਨਹੀਂ ਬੈਠਦਾ, ਉਹਨਾਂ ਨੂੰ ਅੰਧਕਾਰ ਰਾਸ ਬੈਠਦਾ ਹੈ। ਅੰਧਕਾਰ ਦੂਰ ਹੋ ਗਿਆ, ਚੋਰਾਂ ਦਾ ਦਾਅ ਨਹੀਂ। ਕਾਮ ਤੇ ਕ੍ਰੋਧ ਇਹ ਮਹਾਰਾਜ ਚੋਰ ਹਨ, ਤੁਹਾਡਾ ਜਿਹੜਾ ਸਰੂਪ ਹੈ ਇਹ ਸੂਰਜ ਦੀ ਨਿਆਈ, ਗਿਆਨ ਦਾ ਚਾਨਣਾ ਦੇਣ ਵਾਲਾ। ਕਾਮ ਔਰ ਦਾ ਅਰਥ ਹੈ ਔਰ, ਇਹਦਾ ਸਾਚੀ ਕ੍ਰੋਧ ਵਿਨਾਸ਼ਨ, ਨਾਸ਼ਨ ਤੇ ਵਿਨਾਸ਼ਨ ਦੋ ਸ਼ਬਦ ਹੁੰਦੇ ਹੈ। ਕਿਸੇ ਚੀਜ਼ ਦਾ ਨਾਸ਼ ਕਰ ਦੇਣਾ ਹੋਰ ਬਾਤ ਹੈ, ਵਿਨਾਸ਼ ਕਰ ਦੇਣਾ ਹੋਰ ਬਾਤ ਹੈ। ਕਿਸੇ ਵਿਰਸ ਦੇ ਟਹਿਣੇ ਵੱਢ ਦਿੱਤੇ, ਟਹਿਣੀਆਂ ਵੱਢ ਦਿੱਤੀਆਂ, ਸਮਝ ਲਓ ਉਹਦਾ ਨਾਸ਼ ਹੋ ਗਿਆ। ਛਿਆ ਮਹੀਨਿਆਂ ਤੋਂ ਬਾਅਦ ਕਿਰ ਲੱਗਣਾ ਫੁੱਟਣਗੀਆਂ, ਕਿਉਂਕਿ ਵਿਨਾਸ਼ ਨਹੀਂ ਹੋਇਆ, ਨਾਸ਼ ਹੀ ਹੋਇਆ। ਵਿਨਾਸ਼ ਉਦੋਂ ਹੋਈ ਜਦੋਂ ਜੜ੍ਹਾਂ 'ਤੇ ਫੁੱਟ ਦਿੱਤਾ, ਫਿਰ ਨਹੀਂ ਜੰਮਿਆ। ਤੁਸੀਂ ਮਹਾਰਾਜ ਕੈਸੇ ਹੋ? ਇਹ ਤੁਸੀਂ ਸੱਚੇ ਪਾਤਸ਼ਾਹ ਜੀ, ਇਹ ਕਾਮ ਔਰ ਕ੍ਰੋਧ ਦਾ ਵਿਨਾਸ਼ ਕਰਨ ਵਾਲੇ ਹੋ, ਨਾਸ਼ ਨਹੀਂ। ਜਿਹੜੇ ਮੁੜ ਕੇ ਪੈਦਾ ਹੀ ਨਾ ਹੋਣ, ਕਾਮ ਤੇ ਕ੍ਰੋਧ ਦਾ ਵਿਨਾਸ਼ ਕਰਨ ਵਾਲੇ ਹੋ ਜੇ।
ਲੋਭ ਮੋਹ ਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ।
ਤੇ ਇਉਂ ਸਾਧ ਸੰਗਤ ਅੱਗੇ ਕਹਿ ਰਹੇ ਨੇ, ਲੋਭ ਮੋਹ ਇਹ ਤੁਸੀਂ ਵਸ ਕੀਤੇ ਹੋਏ, ਇਹਨਾਂ ਨੂੰ ਵਸ ਕੀਤਾ। ਲੋਭ ਮੋਹ ਵਸ ਕਰਨ ਤੁਸੀਂ ਇਹਨਾਂ ਨੂੰ ਵਸ ਕੀਤਾ ਹੋਇਆ, ਔਰ ਜੋ ਤੁਹਾਡੀ ਸਿੱਖਿਆ ਤੇ ਸਿੱਖ ਚੱਲਦੇ ਨੇ ਉਹਨਾਂ ਦੀ ਲੋਭ ਤੇ ਮੋਹ, ਕਾਮ ਕ੍ਰੋਧ ਆਦਿਕ ਸਾਰੇ ਵਸ ਹੋ ਜਾਂਦੇ ਆ। ਕਾਮ ਕ੍ਰੋਧ ਕਰ ਲੋਭ ਮੋਹ ਬਿਨ ਸਜਾਏ ਅਹਮੇ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ, ਜਿਹਦੇ 'ਤੇ ਤੁਸੀਂ ਪ੍ਰਸਾਦ ਕੀ ਕਿਰਪਾ ਕਰਦੇ ਹੋ। ਲੋਭ ਮੋਹ ਵਸ ਕਰਨ ਤੇ ਤੁਹਾਡੇ 'ਚ ਇੱਕ ਹੋਰ ਸਿਫਤ ਹੈ, ਸਰਣ ਜਾਚਕ, ਜਿਹੜੇ ਤੁਹਾਡੀ ਸ਼ਰਨ ਵਿੱਚ ਆ ਕੇ ਜਾਚਨਾ ਕਰਦੇ ਨੇ, ਸ਼ਰਨ ਵਿੱਚ ਆ ਕੇ ਹੱਥ ਜੋੜਦੇ ਨੇ, ਮਹਾਰਾਜ ਮੇਰੇ 'ਤੇ ਕਿਰਪਾ ਕਰਨੀ। ਪ੍ਰਤ ਪਾਲਣ, ਉਹਨਾਂ ਦੇ ਪ੍ਰਤ ਤਾਂ ਹੀ ਪਾਲਣ, ਪਾਲਣਾ ਕਰਦੇ, ਉਹਨਾਂ ਦੀ ਰੱਖਿਆ ਕਰਦੇ ਹੋ ਜੇ।
ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ।
ਫਿਰ ਮਹਾਰਾਜ ਤੁਸੀਂ ਜਿਹੜਾ ਆਪਣਾ ਆਤਮਕ ਸਰੂਪ ਹੈ ਉਹਦੀ ਲਖਤਾ ਕੀਤੀ ਹੋਈ ਹੈ, ਤੁਸੀਂ ਆਪਣੇ ਆਤਮ ਸਰੂਪ ਦੇ ਆਤਮਕ ਦਰਸੀ ਹੋ, ਉਹਦੇ ਵਿੱਚ ਰੱਤ ਪ੍ਰੀਤੀ ਹੈ ਤੁਹਾਡੀ, ਆਪਣੇ ਸਰੂਪ ਦੇ ਵਿੱਚ ਆਤਮਰਤ ਸੰਗ ਭਲੀ ਪ੍ਰਕਾਰ ਆਪਣੇ ਸਰੂਪ ਨੂੰ ਗ੍ਰਹਿਣ ਕੀਤਾ ਹੋਇਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਔਰ ਫਿਰ ਸਤਿਗੁਰੂ ਮੈਂ ਇਹ ਹੈਰਾਨ ਹੁੰਦਾ, ਕੱਲ ਨਾਮੀ ਭੱਟ ਕਹਿੰਦਾ ਤੇ ਤੁਹਾਡੇ ਅੰਮ੍ਰਿਤ ਵਚਨ ਕਹਿਣ ਕਹਿਣ ਦੀ ਰੀਤੀ ਕੈਸੀ ਹੈ? ਕਹਿਣ ਢਾਲਣ ਢਾਲਣ ਰੀਤ ਇਹ ਵਚਨਾਂ ਨੂੰ ਕਹਿਣ ਦੀ। ਕਹਿੰਦੇ ਮੈਨੂੰ ਤਾਂ ਇਉਂ ਲੱਗਦਾ ਤੇ ਅੰਮ੍ਰਿਤ ਕਲ ਕਲ ਦਾ ਅਰਥ ਹੈ ਸੁੰਦਰ, ਤੁਹਾਡੀ ਰੀਤੀ ਤਾਂ ਮੈਨੂੰ ਅੰਮ੍ਰਿਤ ਨਾਲੋਂ ਵੀ ਸੁੰਦਰ ਲੱਗਦੀ ਹੈ ਕਹਿਣ ਦੀ। ਐਸੇ ਵਚਨ ਉਚਾਰਨ ਕਰਦੇ ਹੋ ਜੇ
ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ।
ਤੇ ਕੱਲ ਅਧਿਕ ਤੇ ਸਹਿਤ ਪਾਠ ਹੈ ਭਾਈ, ਇਹ ਕੱਲ ਭੱਟ ਹੈ ਤੇ ਦੂਸਰਾ ਕਲ ਹੈ ਜਿਹੜਾ ਉਹ ਸੁੰਦਰਤਾ ਦਾ ਵਾਚਕ, ਉਹਦੇ ਤੇ ਅਧਿਕ ਨਹੀਂ ਲਾਉਣੀ, ਇਹ ਪਾਠਾਂ ਦੇ ਭੇਦ ਹੁੰਦੇ ਹੈ। ਸਤਿਗੁਰੂ ਕੱਲ ਕੱਲ ਨਾਵੇਂ ਭੱਟ ਕਹਿੰਦਾ ਹੇ ਸਤਿਗੁਰੂ, ਸਤਿਗੁਰੂ ਕੱਲ ਕੱਲ ਨਾਵੇਂ ਭੱਟ ਕਹਿੰਦਾ ਹੇ ਸਤਿਗੁਰੂ ਤੇ ਤੁਸੀਂ ਕੈਸੇ ਹੋ? ਤੁਹਾਡੇ ਤੇ ਮਹਾਨ ਕਿਰਪਾ ਗੁਰੂ ਨਾਨਕ ਦੀ ਹੋਈ, ਸਤਿਗੁਰ ਤਿਲਕ ਤੁਹਾਨੂੰ ਗੁਰਤਾ ਗਦੀ ਦਾ ਗੁਰੂ ਨਾਨਕ ਨੇ ਤਿਲਕ ਬਖਸ਼ਿਸ਼ ਕਰ ਦਿੱਤਾ। ਤਿਲਕ ਔਰ ਉਹ ਜਿਹੜਾ ਤਿਲਕ ਦੇ ਨਾਲ ਫਿਰ ਇਹਨੂੰ ਕੱਲ ਨੂੰ ਪਹਿਲੇ ਅਰਥ ਵਿੱਚ ਕੱਲ ਦਾ ਅਰਥ ਕਰਨਾ ਜੋ ਸਹੀ ਰੂਪ ਵਿੱਚ ਭੱਟ ਦਾ ਨਾਮ ਹੈ, ਤੇ ਮਹਾਂਪੁਰਸ਼ਾਂ ਨੇ ਫਿਰ ਇਹਦੇ ਵਿੱਚੋਂ ਦੂਸਰਾ ਅਰਥ ਲੈਣ ਵਾਸਤੇ ਕੱਲ ਦਾ ਅਰਥ ਸੁੰਦਰ ਕੀਤਾ ਹੈ। ਸਤਿਗੁਰੂ ਸੁੰਦਰ ਤਿਲਕ ਗੁਰਤਾ ਗੱਦੀ ਦਾ ਗੁਰੂ ਨਾਨਕ ਨੇ ਦਿੱਤਾ, ਜਿਹੜੇ ਤੁਹਾਡੇ ਸੱਤ ਕਹੀਏ ਨਿਸ਼ਚੇ ਵਿੱਚ ਲੱਗ ਗਏ, ਜਿਹਨੂੰ ਤੁਹਾਡੇ ਤੇ ਜਿਹਨੂੰ ਸ਼ਰਧਾ ਆ ਗਈ, ਸੱਤ ਨਿਸ਼ਚੇ ਨਾਲ ਜਿਹੜੇ ਲੱਗ ਗਏ ਤੁਹਾਡੇ ਪੈ ਕਹੀਏ ਪੈਰੀ ਚਰਨੀ ਸੋ ਤਰੈ, ਉਹ ਤਰੇ ਹੰਸੇ ਜਿਨ੍ਹਾਂ ਨੂੰ ਤੁਹਾਡੇ ਤੇ ਨਿਸ਼ਚਾ ਹੈ ਜੇ।
ਗੁਰ ਜਗਤ ਫਿਰਨ ਸਿਹ ਅੰਗ ਰੋ ਰਾਜ ਜੋਗ ਲਹਿਣਾ ਕਰੈ।
ਸੋ ਇਉਂ ਸਾਧ ਜੀ ਅੰਦਰੋਂ ਤੋਂ ਭਾਈ ਰੱਖਣਾ ਵਿਸਰਾਮ, ਤੇ ਗੁਰ ਜਗਤ ਫਿਰਨ ਸਿਹ ਅੰਗਰੋ, ਇਹਦਾ ਭਾਵ ਕੀ ਹੈ? ਹੇ ਸਤਿਗੁਰੂ ਤੁਸੀਂ ਫਿਰਨ, ਬਾਬਾ ਫੇਰੂ ਦਾ ਨਾਮ ਹੈ ਜਿਹੜਾ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਹੈ ਫਿਰਨ, ਇਹ ਫੇਰੂ ਮੱਲ ਸੀ ਉਹਨਾਂ ਦਾ ਨਾਮ, ਭੱਟ ਇੱਥੇ ਉਹਨਾਂ ਨੂੰ ਫੇਰੂ ਮੱਲ ਨੂੰ ਪਿਤਾ ਜੀ ਨੂੰ ਬਾਬਾ ਜੀ ਨੂੰ ਫਿਰਨ ਲਿਖਿਆ, ਤੇ ਫਿਰਨ ਸਿੰਹ, ਸਿੰਹ ਦਾ ਅਰਥ ਪੁੱਤਰ, ਤੁਸੀਂ ਬਾਬਾ ਫੇਰੂ ਦੇ ਸਿੰਹ ਕਹੀਏ ਪੁੱਤਰ ਹੋ ਮਹਾਰਾਜ, ਔਰ ਫਿਰ ਜਗਤ ਗੁਰੂ ਹੋ ਗਏ, ਸਾਰੇ ਸੰਸਾਰ ਦੇ ਪੂਜ ਹੋ ਗਏ, ਤੇ ਰਾਜ ਜੋਗ ਲਹਿਣਾ ਕਰੈ। ਅੰਗਰੋ ਦਾ ਅਰਥ ਹੈ ਅੰਗਦ, ਹੇ ਗੁਰੂ ਅੰਗਦ ਸਾਹਿਬ, ਅੰਗ ਪਰਸ ਕੇ ਗੁਰੂ ਨਾਨਕ ਦੇ ਅੰਗਦ ਬਣਿਆ, ਐਂ ਬਣੇ ਹੋ ਤੁਸੀਂ ਅੰਗਦ, ਪਰ ਤੁਹਾਡਾ ਪਹਿਲਾ ਨਾਮ ਤਾਂ ਲਹਿਣਾ ਹੈ, ਦੋਨੇ ਨਾਮ ਇੱਕੋ ਤੁਕ ਵਿੱਚ ਲਿਖੇ ਹੋਏ। ਇਸ ਕਰਕੇ ਗੁਰ ਜਗਤ ਫਿਰਨ ਸਿਹ ਅੰਗਰੋ ਰਾਜ ਯੋਗ ਲਹਿਣਾ ਕਰੈ। ਭਗਤੀ ਯੋਗ ਗਿਆਨ ਯੋਗ ਤੁਹਾਨੂੰ ਗੁਰੂ ਨਾਨਕ ਨੇ ਬਖਸ਼ਿਸ਼ ਕੀਤਾ, ਇਹ ਤੁਸੀਂ ਰਾਜ ਯੋਗ ਕਰ ਰਹੇ ਹੋ ਜੀ।
ਸਦਾ ਕਲ ਲਿਵ ਰਹੇ ਕਰਨ ਸਿਉ ਇੱਛਾ ਚਾਰ।
ਹੇ ਸਤਿਗੁਰੂ ਸਦਾ ਹੀ ਹਮੇਸ਼ਾ ਹੀ, ਭਾਵ ਕੀ ਹੈ? ਅਕਲ ਕਲਪਨਾ ਤੋਂ ਰਹਿਤ ਦਾ ਨਾਮ ਹੈ, ਜਿਹਦੇ 'ਚ ਕੋਈ ਕਲਪਨਾ ਨਹੀਂ, ਉਹ ਹੈ ਅਕਾਲ ਪੁਰਖ ਵਾਹਿਗੁਰੂ। ਤੁਹਾਡੀ ਸਦਾ ਲਿਵ ਕਿੱਥੇ ਜੁੜੀ ਹੋਈ ਹੈ? ਜਿਹੜਾ ਕਲਪਨਾ ਤੋਂ ਰਹਿਤ ਪਰਮਾਤਮਾ ਸਦਾ ਲਿਵ ਰਹੇ, ਤੁਹਾਡੀ ਲਿਵ ਉਹਦੇ ਵਿੱਚ ਜੁੜੀ ਹੋਈ ਹੈ, ਤੁਹਾਡੀ ਇਹ ਅਵਸਥਾ ਬਣੀ ਹੋਈ ਹੈ। ਇਹ ਇਸ ਤੋਂ ਲਿਵ ਤਾਂ ਉੱਥੇ ਲੱਗੀ ਹੈ ਅੰਦਰੋਂ, ਕਰਨ ਸੋ ਇੱਛਾ ਚਾਰ ਹੈ, ਜਿਹੜੀਆਂ ਬੋਲਕਾਂ ਹਨ ਇੰਦਰੀਆਂ ਇਹ ਤੁਹਾਡੇ ਵਸ ਦੇ ਵਿੱਚ ਨਾ, ਲੋਕ ਇਹਨਾਂ ਇੰਦਰੀਆਂ ਦੇ ਵਸ ਨਾ, ਹਰਿਆਏ ਡੰਗਰ ਵਾਂਗੂ ਪੈਂਦੇ ਆ, ਭੁੱਖਾ ਆਵਾਜ਼ ਕਿਤੇ ਹੋਵੇ, ਭੁੱਖੇ ਆਵਾਜ਼ ਦਾ ਕਿਤੇ ਦੇਖੋ ਕਿਤੇ ਮਾਸ ਉਹਨੂੰ ਮਿਲ ਜਾਏ, ਬਟੇਰੇ ਦਾ ਤਿੱਤਰ ਦਾ ਕਿਤੇ ਚੀੜੀ ਜੋੜੀ ਕੇ ਆ ਜਾਏ, ਭੁੱਖਾ ਆਵਾਜ਼ ਫਿਰ ਕਿਵੇਂ ਲਪਕਦਾ ਉਹਦੇ 'ਤੇ? ਜਿਵੇਂ ਭੁੱਖਾ ਆਵਾਜ਼ ਮਾਸ 'ਤੇ ਲਪਕਦਾ, ਝਵਟ ਮਾਰਦਾ, ਜਿੰਨੀ ਦੇਰ ਤੱਕ ਅੰਦਰ ਕਾਮ ਦੀ ਭੁੱਖ ਹੈ ਉਨੀ ਦੇਰ ਤੱਕ ਰੂਪੈ ਕਾਮੈ ਦੋਸਤੀ ਨੱਠ ਕੇ ਜਾਂਦੇ ਨੇ, ਸਾਡੇ ਨੇਤਰ ਭੁੱਖੇ ਆਵਾਜ਼ ਦੀ ਨਹੀਂ ਆਈ ਜਾਂਦੇ। ਪਰ ਸਤਿਗੁਰੂ ਤੁਹਾਡੇ ਐਸਾ ਨਹੀਂ ਹੈ, ਤੁਹਾਡਿਆਂ ਗੁਰਸਿੱਖਾਂ 'ਚ ਵੀ ਐਸਾ ਨਹੀਂ ਹੈ, ਅਤੇ ਤੁਸੀਂ ਤਾਂ ਸਦਾ ਕਰਨ ਸਿੰਘ ਇੱਛਾ ਚਾਰ ਹੈ, ਤੁਸੀਂ ਇਹਨਾਂ ਇੰਦਰੀਆਂ ਨੂੰ ਉੱਥੇ ਵਿਚਰਾਉਂਦੇ ਹੋ, ਉੱਥੇ ਇਹ ਨੇਤਰ ਜਾਂਦੇ ਨੇ, ਉੱਥੇ ਕੰਨ ਜਾਂਦੇ ਨੇ, ਜਿੱਥੇ ਤੁਸੀਂ ਚਾਹੋ। ਇਹ ਨੇਤਰਾਂ ਦੇ ਮਗਰ ਲੱਗ ਕੇ ਤੁਸੀਂ ਨਹੀਂ ਜਾਂਦੇ, ਨੇਤਰ ਤੁਹਾਡੇ ਆਖੇ ਦੇ ਵਿੱਚ ਨੇ, ਇਹ ਬਸ ਦੇ ਵਿੱਚ ਹਨ ਤੁਹਾਡੇ, ਇਹਨਾਂ ਨੂੰ ਇੰਦਰੀਆਂ ਨੂੰ ਵਸ ਕੀਤਾ ਹੋਇਆ ਹੈ। ਇਹੀ ਰੀਤੀ ਤੁਸੀਂ ਆਪਣੇ ਗੁਰਸਿੱਖਾਂ ਨੂੰ ਦੱਸੀ ਹੈ, ਪਰ ਕਿਰਿਆ ਰੂਪ ਨਾ ਪੇਖੇ ਨੇਤਰ, ਸਾਧ ਕੋਈ ਕਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਇਹ ਸਾਰਾ ਉਪਦੇਸ਼ ਇਸੇ ਤਰ੍ਹਾਂ ਹੈ। ਸੋ ਅੱਗੇ ਪ੍ਰਮਾਣ ਕਰਦੇ ਹਨ ਜੀ,
ਗੌਰਮ ਸਰੂਪ ਜਿਉਂ ਨਿਵੈ ਖਵੇ ਤਸ ਬਿਮਲ ਵਿਚਾਰ ਹੈ।
ਤੇ ਇਸੇ ਤਰ੍ਹਾਂ ਦ੍ਰਮ ਦਾ ਅਰਥ ਹੈ ਬਿਰਸ਼ ਦਰਖਤ, ਸਪੂਰ ਦਾ ਅਰਥ ਹੈ ਫਲ ਦੇ ਨਾਲ ਪਰਿਪੂਰਨ ਹੋਇਆ ਹੋਇਆ, ਬੇਅੰਤ ਫਲ ਲੱਗਿਆ ਹੋਇਆ। ਇੱਕ ਪ੍ਰਮਾਣ ਦੇ ਰਹੇ ਨੇ, ਦ੍ਰਮ ਸਪੂਰ ਜਿਉਂ ਨਿਵੈ, ਜਿਵੇਂ ਜਿਉਂ ਜਿਉਂ ਫਲ ਲੱਗਦਾ ਹੈ ਬਿਰਸ਼ ਨੂੰ, ਉਹਦੀ ਪਹਿਚਾਣ ਹੈ ਧਰਤੀ ਵੱਲ ਨੂੰ ਝੁਕਦਾ ਹੈ, ਨੀਵਾਂ ਹੁੰਦਾ ਹੈ। ਜਿਉਂ ਜਿਉਂ ਉਹਨੂੰ ਫਲ ਲੱਗਿਆ ਤੇ ਉਹ ਨੀਵਾਂ ਹੋ ਗਿਆ। ਬਾਂਸ ਜਿਉਂ ਜਿਉਂ ਵੱਡਾ ਹੁੰਦਾ ਹੈ ਤਿਉਂ ਤਿਉਂ ਉਹਦੇ ਵਿੱਚ ਆਕੜ ਪੈਦਾ ਹੁੰਦੀ ਹੈ, ਸਿਲਕਾਂ ਪੈਦਾ ਹੁੰਦੀਆਂ ਹਨ, ਤਿਉਂ ਤਿਉਂ ਉਹਦੀ ਪੋਲ ਵੱਧਦੀ ਹੈ, ਥੋਥਲਾਪਨ ਜ਼ਿਆਦਾ ਵੱਧਦਾ ਉਹਦੇ 'ਚ, ਤਿਉਂ ਤਿਉਂ ਉਹਦੀਆਂ ਗੰਢਾਂ ਵੱਧਦੀਆਂ ਹਨ। ਅਤੇ ਜਦੋਂ ਪੂਰਾ ਜਵਾਨੀ ਵਿੱਚ ਆ ਜਾਏ ਫਿਰ ਨਾਲ ਦੇ ਨਾਲ ਖਹਿੰਦਾ, ਖਹਿ ਖਹਿ ਕੇ ਉਹਦੇ 'ਚੋਂ ਅੱਗ ਕੱਢਦਾ, ਉਹ ਅੱਗ ਦੇ ਵਿੱਚ ਆਪ ਵੀ ਫੁੱਕ ਜਾਂਦਾ ਅਤੇ ਨਾਲ ਦੇ ਨੂੰ ਵੀ ਫੁੱਕਦਾ, ਰਹਿੰਦੇ ਖੁੱਲ੍ਹੇ ਬਾਕੀ ਬੂਟੇ ਵੀ ਫੁੱਕ ਲੈਂਦੇ। ਬਾਂਸ ਥੋਥਾ ਹੈ, ਪਰ ਤੁਸੀਂ ਸਤਿਗੁਰੂ ਸਾਕਤ ਪੁਰਸ਼ ਤਾਂ ਸੰਸਾਰ ਵਿੱਚ ਐਸੇ ਹਨ, ਪਰ ਤੁਹਾਡੇ ਲਈ ਤਾਂ ਮੈਨੂੰ ਕੋਈ ਹੋਰ ਪ੍ਰਮਾਣ ਨਹੀਂ ਮਿਲਦਾ। ਮੈਨੂੰ ਤਾਂ ਇਹ ਦਿਖਦਾ ਜਿਵੇਂ ਫਲਾਂ ਦੇ ਨਾਲ ਫਲਿਆ ਹੋਵੇ ਬਿਰਸ਼, ਉਹ ਝੁਕ ਜਾਂਦਾ ਹੈ। ਜਿਉਂ ਤੁਹਾਨੂੰ ਗੁਰਤਾ ਗੱਦੀ ਮਿਲੀ, ਜਿਉਂ ਤੁਹਾਨੂੰ ਗਿਆਨ ਦਾ ਫਲ ਲੱਗਿਆ, ਤਿਵੇਂ ਤੁਸੀਂ ਬਹੁਤ ਨਿਮਰਤਾ ਵਿੱਚ ਆ ਗਏ। ਤੁਹਾਡੇ ਕਿਸੇ ਪੱਖ ਦੇ ਵਿੱਚ ਕਦੇ ਅਹੰਕਾਰ ਨੂੰ ਥਾਂ ਨਹੀਂ ਹੈ। ਬਿਰਸ਼ ਨੂੰ ਕੋਈ ਇੱਟਾਂ ਮਾਰੇ, ਢੀਮਾ ਮਾਰੇ, ਪੱਥਰ ਮਾਰੇ, ਟਹਿਣੀ ਵੱਢ ਦੇਵੇ, ਟਹਿਣੀ ਤੋੜ ਦੇਵੇ, ਤੇ ਬਿਰਸ਼ ਕਦੇ ਉਸ ਦਾ ਬੁਰਾ ਨਹੀਂ ਮੰਨਦਾ, ਫਲ ਦਏਗਾ, ਉਹਨੂੰ ਕੋਲੋਂ ਦਏਗਾ ਕੁਛ, ਇੱਟ ਮਾਰਨ ਵਾਲੇ ਨੂੰ ਬਦਲੇ 'ਚ ਕੁਛ ਨਾ ਕੁਛ ਦਏਗਾ। ਇਹ ਨਹੀਂ, ਖਾਲੀ ਨਹੀਂ ਮੋੜਦਾ, ਉਹਨੇ ਇੱਟ ਮਾਰੀ, ਉਹਨੇ ਦਿੱਤਾ ਫਲ। ਹੇ ਗੁਰੂ ਅੰਗਦ ਸਾਹਿਬ, ਮੈਂ ਐਸਾ ਦੇਖਦਾ ਵੀ ਤੁਹਾਡੀ ਰੀਤ ਹੈ ਜਿਹੜੀ, ਜਿਵੇਂ ਫਰੀਦ ਸਾਹਿਬ ਨੇ ਕਿਹਾ, ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪ੍ਰਾਂਤ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਬੜਾ ਢੁਕਵਾਂ ਸ਼ਬਦ ਹੈ ਫਰੀਦ ਸਾਹਿਬ, ਤੇ ਤੁਹਾਡੇ ਵਿੱਚ ਇਹੀ ਰੀਤ ਹੈ। ਮੈਂ ਆਪਣਾ ਅਰਥ ਦਾ ਤੁਕਦਾ ਪੂਰਾ ਕਰ ਲਵਾਂ, ਇਹ ਪੰਕਤੀ ਤੇ ਥੋੜਾ ਜਿਹਾ ਹੋਰ ਵੀ ਵਿਚਾਰ ਕਰਨ ਵਾਲਾ ਹੈ। ਦ੍ਰਮ ਸਪੂਰ ਜੋ ਨਿਵੈ, ਜਿਵੇਂ ਵਿਰਸ਼ ਨਿਵ ਜਾਂਦਾ ਹੈ, ਖਵੈ ਕਸ, ਉਹ ਤਾੜਨਾ ਸਹਾਰਦਾ, ਡੰਡੇ ਸਹਾਰਦਾ, ਸੋਟੇ ਸਹਾਰਦਾ, ਇੱਟਾਂ ਸਹਾਰਦਾ ਹੈ ਇਹ ਸਤਿਗੁਰੂ ਵੀ, ਪਰ ਉਹ ਵਿਰਸ਼ ਜਿਵੇਂ ਸਾਰਿਆਂ ਨੂੰ ਕੁਛ ਨਾ ਕੁਛ ਦਿੰਦਾ, ਬਿਮਲ ਵਿਚਾਰ ਹੈ, ਜਿਵੇਂ ਉਹ ਵਿਰਸ਼ ਦੀ ਵਿਚਾਰ ਸੰਸਾਰ ਦੇ ਵਿੱਚ ਗ੍ਰੰਥਾਂ 'ਚ ਪ੍ਰਮਾਣ ਹੈ, ਤੇ ਤੁਸੀਂ ਤੇ ਅੰਮ੍ਰਿਤ ਦਾ ਵਿਰਸ਼ ਪ੍ਰਤਾਖੀ ਨਜ਼ਰ ਆ ਰਹੇ ਹੋ। ਗੁਰੂ ਨਾਨਕ ਦੇ ਪੁੱਤਰ ਈਰਖਾ ਹੋ ਗਏ, ਦਵੈਸ ਹੋ ਗਈ ਕਿ ਗੁਰੂ ਨਾਨਕ ਦੇ ਪੁੱਤਰ ਅਸੀਂ, ਤੇ ਸਾਡੇ ਘਰ ਦਾ ਟਹਿਲੂਆ ਗੋਲਾ ਕੱਲ ਜਿਹੜਾ ਜੂਠੇ ਭਾਂਡੇ ਮਾਂਜਦਾ ਫਿਰਦਾ ਸੀ, ਝਾੜੂ ਮਾਰਦਾ ਸੀ, ਤੇ ਅੱਜ ਗੁਰੂ ਬਣ ਕੇ ਬਹਿ ਗਏ, ਦਵੈਸ ਆ ਗਏ। ਇਸ ਦਵੈਸ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਨਾਲ, ਪਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਹਿ ਦਿੱਤਾ ਸੀ, ਪੁਰਖਾ ਤੂੰ ਇੱਥੇ ਨਹੀਂ ਰਹਿਣਾ, ਪੁੱਤਰ ਈਰਖਾ ਕਰਨਾ, ਤੂੰ ਇੱਥੋਂ ਚਲਾ ਜਾ, ਇਹ ਬਖਸ਼ਿਆਂ ਤੇਰੇ ਨਾਲ ਹੀ ਜਾਣਗੀਆਂ, ਜਗ੍ਹਾ 'ਚ ਕੀ ਕਰਿਆ ਪਿਆ, ਜਾ ਬਖਸ਼ਿਆਂ ਨਾਲ ਹੀ। ਗੁਰੂ ਨਾਨਕ ਦੇ ਪੁੱਤਰਾਂ ਨੇ ਜੇ ਢੀਮਾਂ ਮਾਰੀਆਂ, ਸ਼ਬਦਾਂ ਦੇ ਰੋੜੇ ਮਾਰੇ, ਸ਼ਬਦਾਂ ਦੇ ਬਾਣ ਮਾਰੇ, ਗੁਰੂ ਅੰਗਦ ਸਾਹਿਬ ਨੇ ਕਦੀ ਵੀ ਈਰਖਾ ਦੇ ਵਿੱਚ ਉਤਰ ਨਹੀਂ, ਆਪਣੇ ਗੁਰੂ ਦੇ ਸਹਿਜਾਦੇ ਜਾਣ ਕੇ ਉਹਨਾਂ ਦਾ ਅਦਬ ਹੀ ਰੱਖਿਆ, ਸਾਰੀ ਜ਼ਿੰਦਗੀ ਸਤਿਕਾਰ ਹੀ ਕੀਤਾ। ਫਿਰ ਇਹ ਅਗਲੀ ਪੀੜ੍ਹੀ ਵਿੱਚ ਨਿਮਰਤਾ ਜਾਂਦੀ ਹੈ, ਗੁਰੂ ਅਮਰਦਾਸ ਗੁਰੂ ਬਣ ਗਏ, ਗੁਰੂ ਅੰਗਦ ਸਾਹਿਬ ਦੇ ਦੋ ਪੁੱਤਰ ਸਨ, ਗੁਰੂ ਨਾਨਕ ਦੇ ਵੀ ਦੋ ਸੀ, ਸ੍ਰੀ ਚੰਦ ਲਕਸ਼ਮੀ ਦਾਸ, ਅਤੇ ਹੁਣ ਦਾਤੂ ਅਤੇ ਦਾਸੂ ਦੋ ਪੁੱਤਰ ਸਨ। ਈਰਖਾ ਹੋ ਗਏ, ਸਾਡੇ ਗੁਰੂ ਪਿਤਾ ਦੀ ਗੱਦੀ ਲੈਣ ਵਾਲਾ, ਇਹ ਪਾਣੀ ਧੋਣ ਵਾਲਾ, ਅਤੇ ਅਮਰਦਾਸ, ਹਾਲਾਂਕਿ ਰਿਸ਼ਤੇਦਾਰੀ ਦੀ ਪੈਂਦੀ ਹੈ, ਕੋਈ ਲਿਹਾਜ਼ ਨਹੀਂ, ਈਰਖਾ ਕਦੇ ਲਿਹਾਜ਼ ਕਰਦੀ ਨਹੀਂ ਹੁੰਦੀ। ਚੱਲ ਪਿਆ ਦਾਤੂ, ਪਹੁੰਚਿਆ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਗੋਇੰਦਵਾਲ ਸਾਹਿਬ। ਬੇਅੰਤ ਸੰਗਤ ਜੁੜੀ ਬੈਠੀ ਹੈ, ਧਿਆਨ ਰੱਖ ਕੇ ਸੁਣਨਾ ਇਹਨੂੰ, ਉਸ ਨਕਸ਼ੇ ਨੂੰ ਧਿਆਨ ਵਿੱਚ ਲਿਆਉਣਾ, ਛੋਟੀ ਜਿਹੀ ਘਟਨਾ ਨਹੀਂ। ਬੰਦਾ ਪੰਚਾਇਤ ਵਿੱਚ ਖੜਾ ਹੋਵੇ, ਉੱਥੇ ਵੀ ਕਹਿੰਦਾ ਮੇਰੇ ਪੁੱਤਰ ਨੇ ਮੇਰੀ ਇਨਸਲਟ ਕਰ ਦਿੱਤੀ, ਉਹ ਤੂੰ ਪੁੱਤਰ ਕਹਿੰਦਾ ਮੇਰਾ, ਤੂੰ ਮੇਰੇ ਮੂਹਰੇ ਬੋਲ ਪਿਆ ਉੱਥੇ। ਗੁਰੂ ਅਮਰਦਾਸ ਦਰਬਾਰ ਵਿੱਚ ਬੈਠੇ ਨੇ, ਸੰਗਤਾਂ ਜੁੜੀਆਂ ਬੈਠੀਆਂ ਨੇ, ਬਿਰਧ ਸਰੀਰ ਹੈ, ਨੇਤਰ ਬੰਧਨ ਸਮਾਦਿਸ਼ਟ ਹਨ, ਈਰਖਾ ਦੇ ਭਰੇ ਹੋਏ ਗੁਰੂ ਅੰਗਦ ਸਾਹਿਬ ਦੇ ਪੁੱਤਰ ਨੇ ਆ ਕੇ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬੇਟੇ ਨੇ ਬਾਬਾ ਅਮਰਦਾਸ, ਗੁਰੂ ਅਮਰਦਾਸ ਦੇ ਹਿੱਕ ਵਿੱਚ ਲੱਤ ਮਾਰ ਦਿੱਤੀ, ਸਿੰਘਾਸਨ ਤੇ ਬੈਠੇ ਨੇ, ਉਲਟਾ ਕੇ ਸਿੰਘਾਸਨ ਤੋਂ ਧਰਤੀ ਤੇ ਸੁੱਟ ਦਿੱਤਾ, ਨੇਤਰ ਖੁੱਲੇ, ਸਿੱਖ ਦੌੜ ਕੇ ਪਏ, ਸਰੀਰ ਸੰਭਾਲਿਆ, ਆਪਣੇ ਸਰੀਰ ਦੀ ਪਰਵਾਹ ਨਾ ਕਰਦੇ ਹੋਏ ਕਹਿੰਦੇ ਗੁਰੂ ਕੇ ਪਿਆਰਿਓ, ਗੁਰਸਿੱਖੋ, ਮੇਰਾ ਵਚਨ ਸੁਣੋ, ਦੇਖਿਓ ਕਿਤੇ ਗੁਰੂ ਪੁੱਤਰ ਨੂੰ ਕੋਈ ਮੰਦਾ ਵਚਨ ਨਾ ਬੋਲਦੇ। ਜਿਹੜਾ ਗੁਰੂ ਪੁੱਤਰ ਨੂੰ, ਗੁਰੂ ਅੰਗਦ ਸਾਹਿਬ ਦੇ ਬੇਟੇ ਨੂੰ ਵਚਨ ਬੁਰਾ ਬੋਲੇਗਾ, ਉਹ ਮੇਰਾ ਸਿੱਖ ਨਹੀਂ ਹੋਏਗਾ। ਭਾਈ ਦੇ ਦਿੱਤਾ, ਸਿੱਖਾਂ ਦਾ ਗੁੱਸਾ, ਗੁਰੂ ਦੀ ਹੋਈ ਬੇਅਦਬੀ ਨੂੰ ਨਾ ਸਹਿਣ ਕਰਨ ਵਾਲਾ ਮਨ ਬਣਿਆ ਸੀ, ਅੰਦਰੇ ਅੰਦਰ ਗੁੱਸੇ ਨੇ ਆਪਣਾ ਰੰਗ ਬਦਲ ਲਿਆ, ਅੱਖਾਂ ਚੋਂ ਅੰਸੂ ਬਣ ਕੇ ਵਹਿ ਤੁਰ। ਸਾਡੇ ਗੁਰੂ ਦੀ ਬੇਅਦਬੀ ਸਾਡੇ ਸਾਹਮਣੇ, 13 ਸਿੰਘਾਂ ਦੀ ਸ਼ਹੀਦੀ ਕਾਹਦੇ ਹੋਈ ਸੀ ਵਿਸਾਖੀ ਨੂੰ? ਨਿਰੰਕਾਰੀਆਂ ਨੇ ਸਾਡੇ ਗੁਰੂ ਦੀ ਬੇਅਦਬੀ ਦੇ ਕਾਰਨ ਹੀ ਹੋਇਆ ਸਾਰਾ। ਹੀਰਿਆਂ ਵਰਗੇ ਸਿੰਘ ਗਏ ਟਕਸਾਲ ਦੇ ਤੇ, ਅਖੰਡ ਕੀਰਤਨੀ ਜਥੇ ਦੇ ਸਿੰਘ ਗਏ ਤਾਂ ਪ੍ਰੋਟੈਸਟ ਕਰਨ ਵਾਸਤੇ ਵੀ, ਤੁਸੀਂ ਐਸਾ ਨਾ ਕਰੋ, ਇਹ ਵਿਸਾਖੀ ਐਡਾ ਵੱਡਾ ਤਿਉਹਾਰ ਸਾਡਾ ਸਿੱਖਾਂ ਦਾ, ਸਿੱਖ ਨਹੀਂ ਬਰਦਾਸ਼ਤ ਕਰ ਸਕਦਾ, ਕੋਈ ਲੜਨ ਵਾਸਤੇ ਥੋੜ੍ਹੀ ਗਏ ਸੀ। ਅਤੇ ਸਤਿਗੁਰੂ ਮਹਾਰਾਜ ਨੇ ਕਿਹਾ, ਸਿੱਖੋ, ਜਰਨਾ ਸਿੱਖੋ, ਧੀਰਜ ਹੈ, ਧੀਰਜ ਸੁਨਿਆਰ ਹੈ, ਗਹਿਣੇ ਤਾਂ ਘੜ ਹੋਣਗੇ ਕੀਮਤੀ, ਦੇਖਿਓ ਕਿਤੇ ਐਸਾ ਵਚਨ ਨਾ ਕਰਿਓ। ਉੱਠੇ, ਉੱਠ ਕੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਜਿਸ ਨੇ ਲੱਤ ਮਾਰੀ ਸੀ ਉਹਦੇ ਚਰਨ ਫੜ ਲਏ ਗੁਰੂ ਅਮਰਦਾਸ ਮਹਾਰਾਜ ਨੇ, ਚਰਨ ਫੜ ਕੇ ਕਹਿਣ ਲੱਗੇ, ਗੁਰੂ ਪੁੱਤਰਾ, ਮੇਰੇ ਲਈ ਤੂੰ ਵੀ ਗੁਰੂ ਅੰਗਦ ਸਾਹਿਬ ਦੀ ਅੰਸ ਹੋਣ ਦੇ ਨਾਤੇ ਮੇਰੇ ਲਈ ਤੂੰ ਵੀ ਓਨਾ ਹੀ ਸਤਿਕਾਰਯੋਗ ਹੈ ਜਿੰਨੇ ਗੁਰੂ ਅੰਗਦ ਸਾਹਿਬ ਸੀ। ਬਾਬਾ ਅਮਰਦਾਸ ਕਹਿੰਦਾ, ਮੈਂ ਤੁਹਾਡੇ ਘਰ ਪਾਣੀ ਧੋਂਦਾ ਰਿਹਾ 12 ਸਾਲ, ਮੈਂ ਸੇਵਕ ਹਾਂ ਤੁਹਾਡਾ, ਸੇਵਕ ਨੂੰ ਤਾੜਨਾ ਸਵਾਮੀ ਹੀ ਕਰ ਸਕਦਾ, ਤੂੰ ਮੇਰਾ ਮਾਲਕ ਹੈ, ਇਹ ਤੇ ਲੱਤ ਮਾਰੀ ਹੈ, ਤੂੰ ਤੇ ਮੇਰੇ ਡੰਡੇ ਮਾਰ, ਤੂੰ ਮੇਰੇ ਛਿੱਤਰ ਮਾਰ, ਜੋ ਮਰਜ਼ੀ ਕਰ, ਮੈਂ ਤੇ ਉਹੀ ਬੋਲਾਂ ਹਾਂ ਤੁਹਾਡੇ ਘਰ। ਸਿੱਖਾਂ ਦੇ ਅੱਖਾਂ 'ਚ ਪਾਣੀ, ਸਤਿਗੁਰੂ ਦੀ ਨਿਮਰਤਾ ਦੀ ਹੱਦ ਹੋ ਗਈ, ਔਰ ਹੱਥ ਜੋੜ ਕੇ ਉਹਦੇ ਅੱਗੇ ਖੜੇ ਨੇ ਹੰਕਾਰੀ ਦੇ, ਮੇਰੇ ਲਈ ਕੀ ਹੁਕਮ ਹੈ? ਕਹਿੰਦੇ ਆ ਸਿੰਘਾਸਨ ਛੱਡਦੇ, ਇਹ ਸਿੰਘਾਸਨ ਦਾ ਮੈਂ ਮਾਲਕ ਹਾਂ, ਬੈਠੋ। ਸਿੰਘਾਸਨ ਤੇ ਬੈਠ ਕੇ ਆਪ ਚਰਨਾਂ ਵਿੱਚ ਬਹਿ ਗਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਟੇਕ ਕੇ ਮੱਥਾ ਗੁਰੂ ਪੁੱਤਰ ਨੂੰ ਸੰਗਤ ਚੋਂ ਬਾਹਰ ਨਿਕਲ ਗਏ। ਹੌਲੀ ਹੌਲੀ ਸਾਰੇ ਸਿੱਖ ਚਲੇ ਗਏ, ਇਕੱਲਾ ਹੀ ਰਹਿ ਗਿਆ। ਫਿਰ ਥੋੜ੍ਹੀ ਜਿਹੀ ਅਕਲ ਆਈ ਸੰਗਤ ਤੇ ਸਾਰੀ ਗੁਰੂ ਦੇ ਮਗਰ ਤੁਰ ਗਈ, ਇਹ ਇਕੱਲੇ ਸਿੰਘਾਸਨ ਨੂੰ ਮੈਂ ਇੱਥੇ ਕੀ ਕਰਾਂਗਾ? ਜਿਹੜੀ ਮਾਇਆ ਸੀ ਸਾਰੀ ਇਕੱਠੀ ਕੀਤੀ, ਲੈ ਕੇ ਤੁਰ ਪਿਆ, ਰਸਤੇ ਵਿੱਚ ਚੋਰ ਮਿਲ ਗਏ ਤੇ ਚੋਰਾਂ ਨੇ ਪਕੜ ਲਿਆ, ਕੋਈ ਲਿਹਾਜ਼ ਨਹੀਂ ਕੀਤੀ, ਗੁਰੂ ਦਾ ਪੁੱਤਰ ਹੈ, ਉਹੀ ਲੱਤ ਭੰਨੀ ਜਿਹੜੀ ਗੁਰੂ ਅਮਰਦਾਸ ਤੇ ਵੱਜੀ ਸੀ। ਹੱਡੀ ਦੇ ਵਿੱਚ ਸੋਰੂ ਚੱਲ ਪਿਆ, ਉਹਦੇ ਵਿੱਚੋਂ ਲਹੂ ਤੇ ਪੀਕ ਵਹਿੰਦੀ ਰਹੀ, ਜਿਹੜੀ ਲੱਤ, ਜਿਹੜਾ ਪੈਰ ਗੁਰੂ ਅਮਰਦਾਸ ਦੇ ਵੱਜਿਆ ਸੀ। ਪਰ ਗੁਰੂ ਅਮਰਦਾਸ ਨੇ ਬਦਲੇ 'ਚ ਕੀ ਕੀਤਾ? ਜੋ ਬਿਰਸ਼ ਕਰ ਲਿਆ, ਸਿੰਘਾਸਨ ਛੱਡ ਦਿੱਤਾ, ਮੱਥਾ ਟੇਕ ਦਿੱਤਾ, ਮਾਇਆ ਦੇ ਦਿੱਤੀ, ਬਿਰਸ਼ ਹੈ, ਧਰਮ ਸਪੂਰ ਦੀ ਪੂਰੀ ਪੂਰਾ ਸਬੂਤ ਦਿੱਤਾ। ਸੋ ਇਸ ਵਾਸਤੇ ਸਾਧ ਸੰਗਤ ਇਹ ਸਤਿਪੁਰਸ਼ਾਂ ਨੇ ਹੀ ਬਣ ਆਉਂਦੀ ਹੈ। ਇਹ ਗੁਰੂ ਅੰਗਦ ਸਾਹਿਬ ਆਹ ਨਿਮਰਤਾ ਤਾਂ ਤੁਹਾਡੇ ਵਿੱਚ ਮੈਂ ਸੰਸਾਰ ਵਿੱਚ ਵੇਖੀ ਨਹੀਂ। ਬਾਬਾ ਫਰੀਦ ਸਾਹਿਬ ਤੁਰੇ ਜਾਂਦੇ ਸਨ, ਭੁੱਖ ਨੇ ਕਈ ਵਾਰ ਫਰੀਦ ਦਾ ਬੁਰਾ ਹਾਲ ਕੀਤਾ। ਭੁੱਖ ਸਿਦਕੋਂ ਬੇਸਿਦਕੇ ਕਰ ਦਿੰਦੀ ਹੈ। ਬੇਦਾਵਾ ਲਿਖਣ ਦੀ ਕਹਾਣੀ ਦੇ ਪਿੱਛੇ ਵੀ ਇੱਕ ਭੁੱਖ ਹੀ ਹੈ। ਭੁੱਖ ਲੱਗੀ, ਫਰੀਦ ਤੁਰ ਪਿਆ ਕਿਤੇ ਕੁਛ ਖਾਣ ਨੂੰ ਮਿਲ ਜਾਏ, ਪਰ ਨਹੀਂ ਮਿਲਿਆ। ਇੱਕ ਵਿਰਸ਼ਾਂ ਦੀ ਸੰਘਣੀ ਛਾਂ ਆ ਗਈ। ਇਹਨੇ ਕਿਹਾ ਚਲੋ ਪੇਟ ਭਰਨ ਜਦੋਂ ਮਿਲੇਗਾ ਉਦੋਂ ਮਿਲੇਗਾ, ਹੁਣ ਕੁਛ ਬਹਿ ਕੇ ਤਾਂ ਜਿਹੜੀ ਤਪਸ਼ ਹੈ ਇਹ ਤੋਂ ਸਰੀਰ ਨੂੰ ਆਰਾਮ ਦੇਈਏ। ਜਦੋਂ ਬਿਰਸ਼ ਦੇ ਹੇਠਾਂ ਬੈਠੇ ਉੱਥੇ ਕਿਤੇ ਕੋਈ ਖਰਬੂਜੇ ਖਾ ਕੇ, ਖਰਬੂਜਿਆਂ ਦੇ ਛਿੱਲੜ ਸਿੱਟੇ ਪਏ ਸੀ, ਢੇਰੀ ਲੱਗੀ, ਖਰਬੂਜੇ ਖਾ ਕੇ ਉਹ ਭਾਈ ਕਿਤੇ ਚਲਾ ਗਿਆ ਸੀ। ਫਰੀਦ ਨੇ ਸੋਚਿਆ ਇੱਥੇ ਕਿਹੜਾ ਕੋਈ ਵੇਖ, ਭੁੱਖ ਲੱਗੀ ਹੈ, ਖਰਬੂਜੇ ਨਹੀਂ, ਖਰਬੂਜਿਆਂ ਦੇ ਛਿੱਲੜੇ ਸੀ, ਭੁੱਖ ਐਸੀ ਕਰਦੀ, ਸੁੱਚੀ ਚੀਜ਼ ਨਹੀਂ ਮਿਲੀ, ਜੂਠੀ ਹੀ ਸੀ, ਭੁੱਖ ਲੱਗੀ ਤੇ ਐਸਾ ਕਰ ਲੈਂਦਾ ਇਨਸਾਨ। ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦੇ ਵੱਡਿਆਂ ਵਿਦਿਆਰਥੀਆਂ ਦੇ ਵਿੱਚੋਂ, ਗਿਆਨੀ ਪ੍ਰੇਮ ਸਿੰਘ ਜੀ ਪੰਡਿਤ ਵੱਡਿਆਂ ਵਿਦਿਆਰਥੀਆਂ ਦੇ ਵਿੱਚੋਂ ਸਨ। ਉਹ ਇੱਕ ਦਿਨ ਬਚਨ ਸੁਣਾ ਰਹੇ, ਕਹਿੰਦੇ ਭੁੱਖ ਦੇ ਪ੍ਰਥਾਏ, ਅਤੇ ਗਿਆਨੀ ਜੀ ਦਾ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਜਥੇ ਤੋਂ ਖੁੱਲ੍ਹਾ ਪੈਰਾ ਹੋ ਗਿਆ ਸੀ। ਉਹ ਜਥੇ ਦੇਖ ਕੇ ਨਾ ਸਾਡੇ ਸਿੰਘਾਂ ਨੂੰ ਸਾਰਿਆਂ ਨੂੰ ਕਹਿੰਦੇ ਵੀ ਤੁਸੀਂ ਤਾਂ ਬਾਹਲਾ ਹੀ ਜ਼ਿਆਦਾ ਕਰਦੇ ਹੋ, ਅਤੇ ਕਈਆਂ ਨੂੰ ਹਰ ਚੀਜ਼ ਬ੍ਰਾਹਮਣਵਾਦ ਹੀ ਦਿਸਣ ਲੱਗ ਜਾਂਦੀ ਹੈ। ਅਤੇ ਉਹਨੇ ਐਸੀ ਸਾਖੀ ਸੁਣਾਈ, ਕਹਿੰਦਾ ਇੱਕ ਤਾਂ ਤੁਹਾਡੇ ਵਰਗੀ ਸੁੱਚਮ ਰੱਖਣ ਵਾਲਾ ਸੀ ਬੰਦਾ, ਕਹਿੰਦਾ ਜੂੰ ਲੱਗਿਆ ਲੱਕੜਾਂ ਧੋਣ, ਫਿਰ ਭਾਂਡੇ ਮਾਂਜਣ, ਭਾਂਡੇ ਧੋਤੇ, ਫਿਰ ਚੁੱਲ੍ਹਾ ਧੋਇਆ, ਸਾਫ਼ ਕਰਿਆ, ਫਿਰ ਆਟਾ ਉੱਟਾ ਛਾਣ, ਦਾਲ, ਕਹਿੰਦੇ 3 ਘੰਟੇ ਲੱਗ ਗਏ ਉਹਨੂੰ ਰੋਟੀ ਬਣਾਉਂਦੇ। ਜਦ 3 ਘੰਟੇ 'ਚ ਰੋਟੀ ਤਿਆਰ ਹੋ ਗਈ, ਉਹ ਰੋਟੀ ਤਿਆਰ ਕਰਕੇ ਰੱਖ ਕੇ ਇੱਕ ਪਾਸੇ ਅਜੇ ਉਹ ਤਿਆਰੀ ਕਰਦਾ ਸੀ, ਇੰਨੇ ਨੂੰ ਬਿੱਲੀ ਆ ਕੇ ਮੂੰਹ ਲਾ ਗਈ। ਹੁਣ ਭੁੱਖ ਪਹਿਲੀ ਬਹੁਤ ਲੱਗੀ ਹੋਈ ਸੀ, ਜੇ ਹੁਣ ਦੁਬਾਰੇ 3 ਘੰਟੇ ਦਾ ਕਲੇਸ਼ ਫੇਰ ਛੱਡਦਾ। ਕੋਲ ਇੱਕ ਬੰਦਾ ਖੜਾ ਸੀ, ਕਹਿਣ ਲੱਗਿਆ ਬਾਬਾ ਜੀ ਬਿੱਲੀ ਮੂੰਹ ਲਾ ਗਈ ਰੋਟੀਆਂ ਨੂੰ। ਕਹਿੰਦਾ ਕੀ ਕਿਹਾ? ਕਹੇ ਜੀ ਬਿੱਲੀ ਮੂੰਹ ਲਾ ਗਈ। ਬਿੱਲੀ ਕਿ ਨਹੀਂ ਦੇਖ ਕੇ? ਕਹਿੰਦਾ ਕਿੱਥੇ? ਕਹਿੰਦਾ ਉਹ ਖੜੀ ਹੈ। ਬਿੱਲੀ ਨੂੰ ਕਹਿੰਦਾ ਬਿੱਲੀਏ ਨੀ ਬਿੱਲੀਏ, ਕਹਿੰਦਾ ਬਿੱਲੀਏ ਨੀ ਬਿੱਲੀਏ, ਤੈਨੂੰ ਕਹਿੰਦੇ ਨੇ ਮਜ਼ਾਰ ਨੀ, ਮਜ਼ਾਰ ਬਿੱਲੇ ਦਾ ਨਾ, ਮਜ਼ਾਰ ਨੀ ਬਿੱਲੀ ਨੂੰ ਕਹਿੰਦੇ ਨੇ। ਬਿੱਲੀਏ ਨੀ ਬਿੱਲੀਏ, ਤੈਨੂੰ ਕਹਿੰਦੇ ਨੇ ਮਜ਼ਾਰ ਨੀ, ਤੂੰ ਤਾਂ ਘਰ ਘਰ ਫਿਰਦੀ ਆ, ਤੇਰੀ ਕੋਈ ਵਿਚਾਰ ਨੀ, ਖਾ ਕੇ ਰੋਟੀਆਂ ਖਾ ਗਿਆ ਹੋ ਜਦੀ, ਫਿਰ ਸੋਚੂ ਕਿਧਰੇ ਚਲੀ ਗਈ। ਅਖੇ ਤੇਰੀ ਕੋਈ ਵਿਚਾਰ ਨੀ, ਤੂੰ 3 ਘੰਟੇ ਦਾ ਟਾਂਟਾ ਛੱਡ ਦੇਣਾ। ਕਈਆਂ ਦੀ ਸੋਚਣ ਦੀ ਹੱਦ ਇਹੀ ਜਿਹੀ ਹੋਈ ਆ ਬਸ। ਸੋ ਇਸ ਕਰਕੇ ਸਾਧ ਸਿੰਘ ਭੁੱਖ ਲੱਗੀ, ਫਰੀਦ ਨੇ ਕਿਹਾ ਹੁਣ ਕੌਣ ਦੇਖਦਾ ਇੱਥੇ? ਜੇ ਕੋਈ ਦੇਖਦਾ ਕਹੂਗਾ ਫਰੀਦ ਦੀ ਮੱਤ ਮਾਰੀ ਗਈ। ਫਰੀਦ ਦੀਆਂ ਉਹ ਸਾਧਾਂ ਦੀ ਝੂਠ ਦਾ ਕੋਈ ਖਾਵੇ ਖਾਵੇ, ਸਾਧ ਲੋਕਾਂ ਦੀ ਝੂਠ ਖਾਣ, ਕੋਈ ਨਹੀਂ ਦੇਖਦਾ ਫਰੀਦ ਦਾ। ਵੀ ਕੋਈ ਬਾਤ ਨਹੀਂ, ਛਿੱਲੜਾਂ ਨਾਲ ਹੀ ਪੇਟ ਭਰ ਜਾਏਗਾ, ਕੋਈ ਬਾਤ ਨਹੀਂ। ਚੱਕਦਾ ਛਿੱਲੜ ਖਾ ਰਿਹਾ, ਚੱਕਦਾ ਛਿੱਲੜ ਖਾ ਰਿਹਾ। ਇਹਨੇ ਨੂੰ ਉਹ ਜਿਹੜਾ ਖਰੂਜੇ ਖਾ ਕੇ ਗਿਆ ਸੀ ਉਹ ਮੁੜਿਆ ਆਇਆ ਕਿਤੇ ਮਾੜੇ ਭਾਗ, ਉਹਨੇ ਦੇਖਿਆ ਕੋਈ ਮੰਗਦਾ, ਛਿੱਲੜ ਮੰਗਦਾ ਹੀ ਕਹੂ, ਪਾਗਲ ਕਹੂ। ਹੁਣ ਕਹਿੰਦਾ ਬਈ ਇੱਥੇ ਮੇਰਾ ਚਾਕੂ ਰਹਿ ਗਿਆ, ਆਕੜ 'ਚ ਬੋਲਿਆ ਪੂਰਾ, ਉਹ ਬਈ ਇੱਥੇ ਚਾਕੂ ਰਹਿ ਗਿਆ ਮੇਰਾ, ਜਿਹਦੇ ਨਾਲ ਖਰਬੂਜੇ ਚੀਰ ਕੇ ਖਾ ਕੇ ਗਿਆ ਮੈਂ। ਫਰੀਦ ਸਾਹਿਬ ਕਹਿੰਦੇ ਵੀ ਮੈਂ ਤਾਂ ਦੇਖਿਆ ਨਹੀਂ, ਕਿਉਂਕਿ ਚਾਕੂ ਤਾਂ ਨਜ਼ਰੇ ਨਹੀਂ ਹੈ, ਉਹ ਤਾਂ ਨਜ਼ਰ ਛਿੱਲੜਾਂ 'ਤੇ ਸੀ। ਕਹਿੰਦਾ ਵੀ ਮੈਂ ਤਾਂ ਦੇਖਿਆ ਨਹੀਂ। ਕਹਿੰਦਾ ਦਿਖਾ ਤਾਂ ਦਿਉਂ ਤੈਨੂੰ ਮੈਂ। ਉਹਨੇ ਕਿਹਾ ਵੀ ਚਾਕੂ ਇਹਨੇ ਚੱਕ ਕੇ ਲਗੋ ਲਿਆ, ਛਿੱਲੜਾਂ ਨੂੰ ਚਿੰਬੜਿਆ, ਕਹਿੰਦੇ ਚਾਕੂ ਕੱਢ। ਉਹ ਕਹਿੰਦਾ ਬਈ ਮੈਂ ਨਹੀਂ ਚਾਕੂ ਦੇਖਿਆ। ਉਹਨੇ ਫਰੀਦ ਸਾਹਿਬ ਦੇ ਵੱਟ ਕੇ ਘਸੁੱਣ 5-7 ਮਾਰੇ। ਫਰੀਦ ਨਹੀਂ ਬੋਲਿਆ, ਘਸੁੱਣ ਖਾਈ ਗਿਆ, ਕਿਉਂਕਿ ਆਪ ਕਹਿ ਕੇ ਹਟਿਆ ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਚੁੱਪ ਕਰ ਗਿਆ। ਕਹਿੰਦੇ ਵੀ ਇਹ ਲੋਕਾਂ ਵਾਸਤੇ ਗਿਆਨ ਥੋੜ੍ਹੀ ਹੈ, ਮੁੱਕੀਆਂ ਪੈਂਦੀਆਂ ਪਹਿਣ ਦਿਓ ਉਹਨਾਂ। ਉਹ ਜਦ ਫਿਰ ਵੀ ਚਾਕੂ ਨਾਲ ਨਿਕਲਿਆ, ਉਹਨੇ ਪਿੱਛੇ ਨੂੰ ਕਰਕੇ ਹੱਥ ਬੰਨ ਦਿੱਤੇ। ਕਹਿੰਦਾ ਚਾਕੂ ਤੇਰੇ ਤੋਂ ਕੱਢਣਾ ਹੈ। ਕਹਿੰਦਾ ਹੱਥ ਕਾਹਦੇ ਲਈ ਬੰਨਣਾ? ਕਹਿੰਦਾ ਸਰੀਰੋਂ ਤੂੰ ਤਕੜਾ ਮੇਰੇ ਨਾਲ, ਕਿਤੇ ਹੱਥੋਂ ਬਾਈ ਨਾ ਹੋ ਜਾਓ। ਹੁਣ ਤੈਨੂੰ ਬੰਨ ਲਿਆ, ਹੁਣ ਤੇਰੀ ਤਲਾਸੀ ਲਊਂਗਾ, ਤੇਰੇ ਚੋਂ ਚਾਕੂ ਨਿਕਲੂ। ਫਰੀਦ ਢਾਹ ਢਾਹ ਕਰਕੇ ਹੱਸਿਆ, ਖਿੜਖਿੜ ਕਰਕੇ ਹੱਸਿਆ। ਉਹਨੇ ਕਿਹਾ ਉਹ ਜਿਹੜਾ ਮਾਰ ਖਾ ਕੇ ਮੁਸ਼ਕਾਂ ਬਣਾ ਕੇ ਹੱਸਿਆ, ਇਹ ਮੰਗਤਾ ਨਹੀਂ ਹੈ, ਇਹ ਫਕੀਰ ਹੈ। ਮੈਂ ਐਵੇਂ ਨਾਸਤਿਕ ਬੰਦਾ, ਸਾਧਾਂ ਸੰਤਾਂ ਦੇ ਉਲਟ ਸੰਸਕਾਰ, ਮੈਨੂੰ ਕਿਤੇ ਇਹ ਕੰਮ ਗਲਤੀ ਨਾ ਹੋ ਜਾਏ, ਇਹਨਾਂ ਦਰਵੇਸ਼ਾਂ ਦੀ ਬਾਣੀ ਪੂਰੀ ਹੋ ਜਾਂਦੀ ਹੈ। ਉਹ ਕਹਿਣ ਲੱਗਾ ਵੀ ਤੂੰ ਹੱਸਿਆ ਕਿਉਂ ਹੈ? ਕਹਿੰਦਾ ਤੂੰ ਚਾਕੂ ਲੱਭ ਆਪਣਾ, ਤੈਂ ਕੀ ਲੈਣਾ?
तू तलाशी लै चाकू लभ। कहते नहीं हसया क्यों है? कहना भाई मेरे हादसा तो इस गल करके आ गया, जेतियां खुशियां माणिया, जेतियां खुशियां माणिया तेते लगे रोग, वो छिलना कारण मारिया फल खाते क्या होग। वो मैं तो छिलड़ खाते ने घसुन पै रहे न, मैं तो क्या जरा खरबूजे खा गया वह की बनू, खरबूजे उन्हें खाते से। उन्हें खोल के मुस्कियां पैर ही डिगत्या, कहन लगा फकीर साई वह कहना लोड़ा होया खुदा की बंदगी बन। कहना वो कितने तू फरीद तो नहीं है? फरीद का नाम बड़ा चल रहा है। कहना फरीद ही हाँ। पैर पड़ गए, कहना जी मैनू बख्श दो। कहते मैं तो तेन कोई बचने नहीं ऐसा किया। कहन लगे जी हुण मेरे मन नू कल्पना भी तुसीं कृपा करके मेरे घर चरण पाओ। ये लोग इहो जिहे ने घसुन भी मारदे चरण भी पवा लैंदे, दो दो गल्लां करदे। ते कहन लगा भी चल मैनू किहड़ा कोई इस वैस है। संत शमशेर सिंह गुड़ियाले होए उधर मलेरकोटले दे इलाके दे विच, बाबा जी जाणदे होणगे इहनां दे इलाके च वी रहे है। उन्हां महापुरशां ने सैकड़े गुरु के स्थान बनाए, बड़ा बल से उन्होंने दसन की बड़ी बाणी कंठ से। वह महापुरशों भोगी वाले एक बार गाला कटिया, एक बंद ने मिलेकोट के नाल ही भोगी वाले वाले पिंड है, गाला कटिया सरिया मावा भैन दिया। शाम के टाइम उन्होंने घर रोटी खाने चले गए, वो घर वाले कहते कुड़े की बनाया दाल सब्जी की है? कहती बाबा जी आ जाओ प्रशादा छक लो। कहते भाई प्रशादा छकने आए? वो लोग कहते बाबा जी थोनू अणखे नहीं है? कहना भी साधे बनना भी जी अणख रखनी सी, अणख की है? कहना मैं हंकार ही नहीं। कहते गाला इन्हें अपनिया मावा भैनों कड़िया ने, मेरिया तो मावा भैन यही कहते इन्हों। दरवेशां नू लोड़ी है रुखां दी गल। क्यों साध संगत वो फिर घर जाके फरीद साहब ने जदों चरण पाए, खीर बना कड़ा बना, बड़ी सेवा की, पहले छलना वास्ते कुट रहा तो हूँ सेवा बड़ी कर रहा है। फरीद साहब ने फिर कहता जी मैंने कोई शुभ उपदेश दो। बाबा फरीद साहब कह लगे दे साहिब दी कर चाकरी, फरीदा साहिब दी कर चाकरी की करना? कहती नौकरी करना। कहते छड़ दे साहिब की कर चाकरी, दिल्ली लाहे भ्रांत, ये भ्रांति ला दे, सत्कार करया कर साधु ना। दरवेशां नू लोड़ी है रुखां दी जीरान। कहिंदा बाबा जी घसुन खा के तुसीं मैनूं माड़ा वचने, ये कारण की है? कहिंदा इसलिए कि मैं बिरश बनिया होया, तैनूं कुछ दे के ही जाऊँगा, ऐसा नहीं है खाली नहीं जाऊँगा। शेरे पंजाब जेलम के इलाके फिर रहे पिंडां दे अंदर महाराज दी बट्टा वजा के सिर, नौकर चौकर नट के आला दुआला देखिया किधरों आया, जिस बेरी दे दुआले बच्चे चिंबड़े हुए सी वो बच्चे पकड़ लियांदे, शेरे पंजाब दे कोल आयांदे, महाराज इन्हां बच्चों ने मारिया। शेरे पंजाब दे जुल्म करना भागां च नहीं सी लिखिया होया, किसी दे जुल्म ही नहीं कीता। 40 साल दे राज भी इक नूं फांसी नहीं दित्ती, कोई छोटी जी बात नहीं है। 40 साल दे उस राज विच 10 साल पुत्रां ने कीता। शाह महमद ने एवें नहीं कहा, महाबली रणजीत सिंह होया पैदा, नाल गोर दे मुल्क हलाए गया, शाह महमदा जान 50 वर्षां हच्छा रज के राज कमाए गए। 10 वर्ष इन्हें पुत्रा ने 40 आप किया। शेरे पंजाब के कोई बच्चे सहम गए, डर गए, कहते बच्चे वो डरो ना, बरोड़ा किसने मारिया? पहला तो डरते बच्चे बोलना जा बड़ियाले। एक बच्चे ने उंगल करके कहते जी इन्हें मारिया, नाल ही फसाते होंगे। शेरे पंजाब कहते बच्चा अगे आओ, अगे रोन लग पा। कहते बच्चा रो ना, मैं तेन कुछ नहीं कहता, मैनू दस मेरे रोड़ा क्यों मारे? कह लगा सरकार मैं छोटे रोड़ा नहीं मारे, लग्या जरूर थोड़े रोड़ा किसने मारिया? कहते जो बेरी दे मारिया। कहते बेरी दे क्यों मारिया? कहते सानू मिठे मिठे बेर दें। शेरे पंजाब की अखां च पानी भरा। ऐ गुरु गोबिंद सिंह साहब, मैं तेरा सिंह होके जे इन्हां बच्चे नूं कुछ ना दिता फिर तो बेरी तू भी भैड़ा हां। जाओ बच्चे अपने मां बाप को बुला के लिया, मां बाप बुला ले। जेड़े बच्चे तो रोड़ा लग्या सी उन्हूं बुढ़न नामी पिंड ते एक ना लगदा होर पिंड, दो पिंड दे दिते ते बाकी सारे बच्चों दो दो मोहरां दे दित्तियां। इस करके द्रुम सपूर जो निवै, जिमें विरश निवदै फल लगे तो गल वध गई। आपां हुण शब्द पूरा कर लीए, खवै कस ताड़ना सहार के बिमल विचार है, तेरी ऐसी उज्जल विचार है। गुरु अंगद साहब महाराज जीओ
यह तत जाण्यो सर्वगत लख विडाणी।
यह तत सिद्धांत नूं तुसीं महाराज जाणो ते विडाणी नाम है इस चल ਅਲੱਖ ਜਿਹੜਾ ਲਿਖਿਆ ਨਾ ਜਾਵੇ ਵਾਹਿਗੁਰੂ, ਉਹ ਪਰਮੇਸ਼ੁਰ ਸਰਬ ਸਾਰਿਆਂ ਦੇ ਵਿੱਚ ਵਿਆਪਕ ਹੈ। ਉਹਦੀ ਪ੍ਰਾਪਤੀ ਦੀ ਗੱਤ, ਗੱਤ ਦਾ ਅਰਥ ਹੈ ਪ੍ਰਾਪਤੀ, ਉਹਦੀ ਪ੍ਰਾਪਤੀ ਤੁਸੀਂ ਹੀ ਜਾਣਦੇ, ਉਹਨੂੰ ਪ੍ਰਾਪਤੀ ਹੋ ਸਕਦੀ ਜਿਹਦੇ ਤੁਹਾਡੀ ਕਿਰਪਾ ਹੋ ਜਾਏ।
ਸਹਿਜ ਭਾਏ ਸਾਂਚਿਓ ਕਿਰਨ ਅੰਮ੍ਰਿਤ ਕਲ ਬਾਣੀ।
ਸਤਿਗੁਰੂ ਸਹਿਜ ਭਾਏ ਸੁਤੇ ਸਿੱਧ, ਸੁਤੇ ਸਿੱਧ ਹੀ ਤੁਹਾਡੀ ਅੰਮ੍ਰਿਤ ਰਸਨਾ ਤੋਂ ਆ ਜਿਹੜੀ ਕਿਰਨ ਕਲ, ਕਿਰਨ ਕਲ ਇਹ ਕਲ ਇਹਦੇ ਨਾਲ ਲਾ ਕੇ ਅਰਥ ਸਪਸ਼ਟ ਹੋਵੇਗਾ। ਕਲ ਦਾ ਅਰਥ ਹੈ ਸੁੰਦਰ, ਤੁਹਾਡੀ ਰਸਨਾ ਤੋਂ ਬਾਣੀ ਰੂਪ ਕਿਰਨਾਂ ਬੜੀਆਂ ਸੁੰਦਰ ਨਿਕਲਦੀਆਂ ਨੇ, ਅੰਮ੍ਰਿਤ ਰੂਪ ਹਨ। ਇਸ ਕਰਕੇ ਹੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਤੁਸੀਂ ਉਹਨਾਂ ਅੰਮ੍ਰਿਤ ਦੀਆਂ ਕਿਰਨਾਂ ਸੰਚਿਓ, ਸਿੱਖਾਂ ਦੇ ਹਿਰਦੇ 'ਚ ਸਿੰਚਨਾ ਕਰਦੇ ਹੋ, ਸਿੱਖਾਂ ਦੇ ਹਿਰਦੇ ਨੂੰ ਕਿਆਰੇ ਭਰ ਕੇ ਰੱਖ ਦਿੰਦੇ ਹੋ ਇਸ ਅੰਮ੍ਰਿਤ ਦੇ ਨਾਲ।
ਗੁਰ ਗਮ ਪ੍ਰਮਾਣ ਤੈ ਪਾਇਓ, ਸਤ ਸੰਤੋਖ ਗ੍ਰਹਜ ਲਿਆਓ।
ਤੇ ਹੇ ਸਤਿਗੁਰੂ, ਤੁਸੀਂ ਗੁਰ ਗਮ, ਗਮਤ ਭਾਵ ਪ੍ਰਮਾਣ, ਗੁਰੂ ਨਾਨਕ ਦੇ ਸਦਰਸ਼ ਹੋ ਗਏ, ਗੁਰੂ ਨਾਨਕ ਵਿੱਚ ਗਮਤਾ ਹੋ ਗਈ, ਗੁਰਗਾਮ ਪ੍ਰਮਾਣ ਤੈ ਪਾਇਓ, ਉਹਨਾਂ ਦੇ ਸਦਰਸ਼ ਤੁਸੀਂ ਮਾਣ ਇੱਜ਼ਤ ਵਡਿਆਈ ਪਾਈ ਹੈ, ਸਤ ਸੰਤੋਖ ਇਹਨਾਂ ਨੂੰ ਗ੍ਰਹਿ ਕੇ ਗ੍ਰਹਿਣ ਕਰ ਲਿਆ, ਤੁਸੀਂ ਸਤ ਸੰਤੋਖ ਤੁਸੀਂ ਗ੍ਰਹਿਣ ਕੀਤੇ ਹੋਏ ਹਨ। ਇਸ ਕਰਕੇ ਹਾਂਜੀ ਚਲੋਗੇ,
ਹਰ ਪਰਸਿਓ ਕਲ ਸਮਲ ਵੈ ਜਨ ਦਰਸਨ ਲੈਣੇ ਭਇਓ।
ਤੇ ਹੁਣ ਅਖੀਰਲੀ ਤੁਕ ਹੈ ਜੀ, ਇਹਦੇ ਨਾਲ ਹੀ ਸਮਾਪਤੀ ਹੋਏਗੀ। ਹਰ ਪਰਸਿਓ ਕਲ ਸਮਲ ਵੈ, ਕੱਲ ਨਾਮੇ ਭੱਟ ਇਹ ਗੱਲ ਕਹਿ ਰਿਹਾ ਹੈ, ਜਿਨ੍ਹਾਂ ਨੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਨੂੰ ਪਰਸਿਆ ਹੈ, ਤੇ ਉਹ ਜਨ ਜਨ ਦਰਸ਼ਨ ਲੈਣੇ ਭਇਓ, ਤੇ ਉਹ ਤੁਹਾਡੇ ਦਰਸ਼ਨ ਕਰਨ ਵਾਲਾ ਤੁਹਾਡੇ ਸੁਦਰਸ਼ ਤੁਹਾਡੇ ਵਿੱਚ ਸਮਾ ਗਿਆ ਹੈ। ਇਸ ਕਰਕੇ ਹਰੀ ਸਰੂਪ ਪਰਮੇਸ਼ੁਰ ਸਰੂਪ ਗੁਰ ਪਰਮੇਸ਼ੁਰ ਏਕ ਹੋ ਜਾਣ, ਹਰ ਪਰਸਿਓ ਕਲ ਸਮੁੱਲ ਵੈ, ਸਮ ਬਰਾਬਰ ਦਾ ਨਾਮ ਹੁੰਦਾ, ਸਮ ਉਲ ਵੈ, ਤੁਸੀਂ ਪਰਮੇਸ਼ੁਰ ਦੇ ਸਦਰਸ਼ ਹੋ, ਪਰਮੇਸ਼ੁਰ ਦੇ ਬਰਾਬਰ ਹੋ, ਜਿਹਨਾਂ ਨੂੰ ਦਰਸ਼ਨ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਨਾਮ ਪਹਿਲਾਂ ਲੈਣਾ ਹੈ, ਜਾਂ ਦਰਸ਼ਨ ਲੈਣੇ ਪਏ ਹੋ, ਸਮਝ ਲਓ ਉਹਨਾਂ ਨੂੰ ਪ੍ਰਤੱਖ ਅਕਾਲ ਪੁਰਖ ਦੇ ਦਰਸ਼ਨ ਹੋ ਗਏ, ਉਹਨਾਂ ਨੂੰ ਪਰਮੇਸ਼ੁਰ ਦੇ ਦਰਸ਼ਨ ਹੋ ਗਏ। ਐਡੀ ਵੱਡੀ ਸਾਧ ਸੰਗੀ ਭਾਵਨਾ ਤੇ ਕੱਲ ਨਾਮੇ ਭੱਟ ਨੇ ਰੱਖ ਕੇ ਇਸ ਵਈ ਉਚਾਰਨ ਕੀਤੇ ਹਨ, ਇੱਥੇ ਸਮਾਪਤੀ ਹੈ ਹੁਣ।